5028 905 458 2828.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 5196220660 या quicktrucklube.com। QTL, बिकॉज वी केयर।
ਤੇਗਾ ਤਲਵਾਰਾ ਦੀਨਾ ਸਦਾ ਹੀ ਲੜਾਈਏ, ਦੁੱਖਾਂ ਨਾਲ ਦੂਜਦੀ ਇਹ ਨਿੱਤ ਹੀ ਲੁਕਾਈ।
समोसा एंड स्वीट फैक्टरी दी तक गाली कुजोरे, तुम्हा पया जे चारे पासे, तुसी भी आओ, 1850 Albion Road in Rexdale, 416213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000, 647-646-3000, वंडर वर्ल्ड दे मनमिंदर खोसा जी। रियल एस्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी, जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो, 905-456-2020, 905-456-2020, अमनदीप कपला।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6473888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। 2 ਤੋਂ ਲੈ ਕੇ 3 ਵਜੇ ਤੱਕ ਸਾਡਾ ਇਹ ਰੇਡੀਓ ਸ਼ੋਅ ਹੁੰਦਾ ਜੀ, ਨਗਾਰਾ, ਜਿਹਨੂੰ ਕਿਤੇ ਕਿਤੇ ਮੈਂ ਹੋਸਟ ਕਰਦਾ ਅਤੇ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ। ਤੁਸੀਂ ਸੁਣਦੇ ਹੋ, ਭਰਪੂਰ ਹੁੰਗਾਰਾ ਦਿੰਦੇ ਹੋ, ਕਾਲਸ ਕਰਦੇ ਹੋ, ਸਾਡੇ ਸਪੋਂਸਰਜ਼ ਨੂੰ ਵੀ ਭਰਪੂਰ ਹੁੰਗਾਰਾ ਦਿੰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਪੋਂਸਰਜ਼ ਨੇ ਜਿਹੜੇ ਸਾਡੇ ਪ੍ਰੋਗਰਾਮ ਦਾ ਅਹਿਮ ਹਿੱਸਾ ਨੇ ਜੀ, ਉਹਨਾਂ ਦੇ ਸਹਿਯੋਗ ਸਦਕਾ ਹੀ ਸਾਡੇ ਪ੍ਰੋਗਰਾਮ ਚੱਲਦੇ ਨੇ, ਅਤੇ ਜੇ ਕਿਤੇ ਸਪੋਂਸਰ ਸਾਡੇ ਨਾਲ ਨਾ ਹੋਣ ਤੇ ਫੇਰ ਬਸ ਅਸੀਂ ਆਫ ਦਾ ਏਅਰ ਹੋ ਜਾਈਏ ਜੀ, ਹੁਣ ਤਾਂ ਔਨ ਦਾ ਏਅਰ ਆ ਨਾ। ਇਸ ਕਰਕੇ ਜਦੋਂ ਵੀ ਕਿਸੇ ਪ੍ਰੋਫੈਸ਼ਨਲ ਸਰਵਿਸ ਦੀ ਜ਼ਰੂਰਤ ਹੁੰਦੀ ਹੈ ਤੇ ਤੁਸੀਂ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੀਆਂ ਸੇਵਾਵਾਂ ਜ਼ਰੂਰ ਲਿਆ ਕਰੋ। ਜੇ ਕਿਸੇ ਦਾ ਫੋਨ ਨੰਬਰ ਭੁੱਲ ਜੇ, ਲੋਕੇਸ਼ਨ ਨਾ ਯਾਦ ਰਹੇ, ਤੇ ਫਿਰ ਤੁਸੀਂ ਮੈਨੂੰ 647-384-36 ਤੇ ਕਾਲ ਕਰ ਲਿਓ, ਜਾਂ ਰਾਣਾ ਜੀ ਨੂੰ 905-915-84-84 ਤੇ ਕਾਲ ਕਰਕੇ ਸਾਡੇ ਸਪੋਂਸਰਸ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹੋ। ਖਬਰਾਂ ਨਾ ਕਈ ਵਾਰੀ ਜਦੋਂ ਸੁਣੀ ਦੀਆਂ ਤੇ ਮਨ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ, ਉਹ ਇਸ ਕਰਕੇ ਮਨ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ ਵੀ ਜਦੋਂ ਸਾਡੇ ਪਹਿਲੇ ਲੋਕ ਇੱਥੇ ਆਏ ਸੀ, ਸਾਡੇ ਵੱਡੇ ਵਡੇਰੇ, ਸਾਡੇ ਤੋਂ ਪਹਿਲੀਆਂ ਜਨਰੇਸ਼ਨ ਵਾਲੇ ਇੱਥੇ ਕੈਨੇਡਾ 'ਚ ਆਏ ਸੀ ਪੰਜਾਬੀ ਇੰਡੀਅਨ ਲੋਕ, ਸਾਡੇ ਸਰਦਾਰ ਭਾਈ ਜਾਂ ਸਾਡੇ ਜਿਹੜੇ ਹਿੰਦੂ ਭਾਈ ਤੇ ਜਾਂ ਮੁਸਲਿਮ ਭਾਈ ਜਿਹੜੇ ਇੱਥੇ ਆਏ ਸੀ, ਉਹ ਬੜੇ ਸਿਆਣੇ ਲੋਕ ਸੀ, ਬੜੇ ਮਿਹਨਤੀ ਲੋਕ ਸੀ, ਉਹਨਾਂ ਨੇ ਆਪਣਾ ਕਲਚਰ ਇੱਥੇ ਉਹਦੀ ਛਾਪ ਛੱਡੀ ਆਪਣੇ ਕਲਚਰ ਦੀ। ਮੈਂ ਕਈ ਵਾਰੀ ਪੁਰਾਣੀਆਂ ਫੋਟੋਆਂ ਦੇਖਦਾ ਹੁੰਦਾ ਸਾਡੇ ਸਰਦਾਰ ਭਰਾਵਾਂ ਦੀਆਂ, ਬਈ ਜਦੋਂ ਡਿਊਟੀ ਤੇ ਜਾਂਦੇ ਸੀ, ਦਸਤਾਰਾਂ ਸਜਾਈਆਂ ਹੋਈਆਂ, ਕੋਟ ਪਾਏ ਹੋਏ, ਟਾਈਆਂ ਲਾਈਆਂ ਹੋਈਆਂ, ਬੜੇ ਸੋਹਣੇ ਲੱਗਦੇ ਸੀ। ਕਿਤੇ ਵੀ ਕਿਤੇ ਦੁਨੀਆਂ ਦੇ ਵਿੱਚ ਵਿਪਤਾ ਪੈਂਦੀ, ਹੁਣ ਵੀ ਪੈਂਦੀ ਹੋਵੇ, ਤੁਹਾਨੂੰ ਪਤਾ ਥਾਂ ਥਾਂ ਲੰਗਰ ਲੱਗਦੇ ਨੇ, ਮਦਦ ਕਰਦੇ ਆ, ਆਊਟ ਆਫ ਦਾ ਵੇ ਜਾ ਕੇ ਮਦਦ ਕਰਦੇ ਆ, ਕਈ ਵਾਰੀ ਆਪਣੀ ਜਾਨ ਜ਼ੋਖਮ ਚ ਪਾ ਕੇ ਵੀ ਮਦਦ ਕਰਦੇ ਆ। ਉਹ ਕਲਚਰ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਸਿਰਜਿਆ, ਨਾਲ ਦੀ ਨਾਲ ਉਹਨਾਂ ਨੇ ਨਾ ਇੱਕ ਵਰਕ ਕਲਚਰ ਵੀ ਸਿਰਜਿਆ। ਉਸ ਵਰਕ ਕਲਚਰ ਦਾ ਸਿੱਟਾ ਹੈ ਬਈ ਜਿਹੜੇ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਵਾਲੇ ਲੋਕ ਇੱਥੇ ਆਏ, ਉਹ ਥੋੜੇ ਸਮੇਂ ਦੇ ਵਿੱਚ ਉਹ ਤਰੱਕੀਆਂ ਦੀਆਂ ਮੰਜ਼ਿਲਾਂ ਨੂੰ ਛੂਹ ਗਏ ਆਪਣੀ ਮਿਹਨਤ ਨਾਲ, ਦਸਾਂ ਨੌਂ ਦੀ ਕਿਰਤ ਨਾਲ। ਉਹਨਾਂ ਨੇ ਆਪਣਾ ਜਿਹੜਾ ਸਮਾਜ ਦੇ ਵਿੱਚ ਥਾਂ ਬਣਾਇਆ, ਵਿਸ਼ੇਸ਼ ਥਾਂ ਬਣਾਈ। ਕਈ ਵਾਰ ਬਾਕੀ ਕਮਿਊਨਿਟੀਜ਼ ਵਾਲੇ ਲੋਕ ਨਾ ਸਾਡੇ ਲੋਕਾਂ ਦੀ ਮਿਹਨਤ ਤੇ ਹੈਰਾਨ ਹੁੰਦੇ ਸੀ ਬਈ ਇਹ ਅਜੇ 5-4 ਸਾਲ 10 ਸਾਲ ਪਹਿਲਾਂ ਆਏ ਆ ਤੇ ਇਹਨਾਂ ਨੇ ਘਰ ਬਾਰ ਵੀ ਲੈ ਲਏ, ਬਿਜ਼ਨਸ ਵੀ ਅਸਟੈਬਲਿਸ਼ ਕਰ ਲਏ, ਵੱਡੇ ਵੱਡੇ ਬਿਜ਼ਨਸ ਸਾਡੇ ਲੋਕਾਂ ਨੇ ਅਸਟੈਬਲਿਸ਼ ਕੀਤੇ। ਅੱਜ ਜਿਹੜੇ ਨਵੇਂ ਆਉਂਦੇ ਆ ਕਈ ਵਾਰੀ ਉਹ ਬਿਜ਼ਨਸ ਨੂੰ ਦੇਖ ਕੇ ਪੁਰਾਣਿਆਂ ਨੂੰ ਤੇ ਉਹ ਦੇਖਦੇ ਆ ਪਤਾ ਨਹੀਂ ਇੱਕ ਦਿਨ ਨਹੀਂ ਜੀ ਇਹ ਕਈ ਸਾਲਾਂ ਦੀ ਰਾਤਾਂ ਦੀ ਦਿਨ ਦੀ ਮਿਹਨਤ ਦਾ ਸਿੱਟਾ। ਸੌਣਾ ਨਹੀਂ ਸੀ ਮਿਲਦਾ ਪੁਰਾਣੇ ਲੋਕਾਂ ਨੂੰ ਜਿਨ੍ਹਾਂ ਨੇ ਵੱਡੇ ਵੱਡੇ ਬਿਜ਼ਨਸ ਅਸਟੈਬਲਿਸ਼ ਕੀਤੇ ਆ ਜਾਂ ਆਪਣੇ ਬਿਜ਼ਨਸ ਤੋਰੇ ਆ। ਸਨਿਚਰ ਐਤਵਾਰ ਛੁੱਟੀ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਹੁੰਦਾ। ਸਾਡੇ ਜਿਹੜੇ ਟਰੱਕਾਂ ਵਾਲੇ ਵੀਰ ਆ, ਵੱਡੀਆਂ ਵੱਡੀਆਂ ਕੰਪਨੀਆਂ ਬਣਾਈਆਂ, ਓਨਰ ਓਪਰੇਟਰ ਨੇ, ਜਿਹੜੇ ਜਿਨ੍ਹਾਂ ਕੋਲ ਵੱਧ ਟਰੱਕ ਵੀ ਹੁੰਦੇ ਸੀ ਉਹ ਆਪ ਵੀ ਚਲਾਉਂਦੇ ਹੁੰਦੇ ਸੀ ਤੇ ਸੈਟਰਡੇ ਸੰਡੇ ਨੂੰ ਜਿਹੜੇ ਸਾਡੇ ਦੂਰ ਜਾਂਦੇ ਹੁੰਦੇ ਸੀ ਵੀ ਟਰੱਕ ਲੈ ਕੇ, ਡਰਾਈਵਰ ਜਿਨ੍ਹਾਂ ਨੇ ਹਾਇਰ ਕੀਤੇ ਹੁੰਦੇ ਸੀ, ਤੇ ਸੈਟਰਡੇ ਸੰਡੇ ਟਰੱਕ 'ਚ ਕੋਈ ਪ੍ਰੋਬਲਮ ਆ ਗਈ ਉਹਨਾਂ ਨੇ ਮਕੈਨਿਕ ਸ਼ਾਪ ਤੇ ਉਹਨੂੰ ਠੀਕ ਕਰਾਉਂਦੇ ਨੇ। ਜਾਣੀ ਛੁੱਟੀ ਨਾਂ ਦੀ ਕੋਈ ਚੀਜ਼ ਨਹੀਂ ਜੀ। 5-7 ਸਾਲ ਉਹਨਾਂ ਨੇ ਸਾਹ ਨਹੀਂ ਸੀ ਲਿਆ। ਇਸ ਤਰੀਕੇ ਦੇ ਨਾਲ ਮਿਹਨਤ ਕਰਕੇ ਉਹਨਾਂ ਨੇ ਆਪਣੀ ਸਮਾਜ ਦੇ ਵਿੱਚ ਥਾਂ ਬਣਾਈ ਤੇ ਇਸੇ ਕਰਕੇ ਪੰਜਾਬੀ ਲੋਕ ਜਿੱਥੇ ਵੀ ਬਾਹਰ ਕਿਤੇ ਵੀ ਹੋਣ, ਆਸਟ੍ਰੇਲੀਆ, ਇੱਥੇ ਇੰਗਲੈਂਡ ਦੇ ਵਿੱਚ, ਲੋਕ ਉਹਨਾਂ ਨੂੰ ਇੱਕ ਵੱਖਰੀ ਨਿਗਾਹ ਨਾਲ ਵੇਖਦੇ ਸੀ, ਇੱਕ ਵੱਖਰਾ ਸਤਿਕਾਰ ਦਿੰਦੇ ਸੀ ਵੀ ਇਹ ਲੋਕ ਨਾ ਬਹੁਤ ਮਿਹਨਤੀ ਨੇ ਲੋਕ, ਅਸੀਂ ਵੀ ਮੰਨਦੇ ਹਾਂ ਪਹਿਲਾਂ ਨੇ ਮਿਹਨਤ ਕੀਤੀ। ਉਹ ਜਿੰਨਾ ਆਪਾਂ ਨੂੰ ਚਾਅ ਹੁੰਦਾ ਨਾ ਇਸ ਗੱਲ ਦਾ ਵੀ ਸਾਡੇ ਤੋਂ ਵੱਡੇ ਆ, ਉਹ ਨਾਂ ਦਾ, ਉਹ ਜਾਣੀ ਜਿਹੜਾ ਕ੍ਰੈਡਿਟ ਸਾਡੇ ਵੱਡਿਆਂ ਕਰਕੇ ਸਾਡੀ ਕਮਿਊਨਿਟੀ ਨੂੰ ਮਿਲਿਆ ਹੋਇਆ ਨਾ, ਅਸੀਂ ਮਤਲਬ ਉਹ ਕ੍ਰੈਡਿਟ ਆਪ ਵੀ ਭਾਲਦੇ ਹਾਂ ਵੀ ਕਿਉਂਕਿ ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਐਸੋਸੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਤਾਂ ਹੈਗੀ ਖੁਸ਼ੀ ਦੀ ਗੱਲ, ਪਰ ਨਿਰਾਸ਼ਾ ਦੀ ਗੱਲ ਇਹ ਹੈ ਵੀ ਜਿਹੜੇ ਹੁਣ ਅਖਬਾਰਾਂ ਦੇ ਵਿੱਚ, ਪੁਲਿਸ ਦੇ ਰੇਡੀਓ ਤੇ, ਪੁਲਿਸ ਦੇ ਰੈਕਟ ਦੇ ਵਿੱਚ, ਰੇਡੀਓ ਤੇ ਜਦੋਂ ਬਾਰ ਬਾਰ ਪੁੱਠੇ ਤਰੀਕੇ ਨਾਲ ਨਾਂ ਲਏ ਜਾਂਦੇ ਆ ਸਾਡੇ ਲੋਕਾਂ ਦੇ ਨਾ, ਤੇ ਉਹ ਸ਼ਰਮ ਆਉਂਦੀ ਆ ਆਪਣੇ ਆਪ ਚ, ਕਿਸੇ ਨੂੰ ਸਾਨੂੰ ਨਾ ਮਤਲਬ ਇਕੱਲੇ ਬੈਠਿਆਂ ਨੂੰ ਹੋਰ ਹੀ ਆਪਣੇ ਆਪ ਨਾਲ ਘਿਰਣਾ ਜੀ ਹੋਈ ਜਾਂਦੀ ਵੀ ਇੱਕ ਪਾਸੇ ਤਾਂ ਉਹ ਲੋਕ ਸੀ, ਇੱਕ ਪਾਸੇ ਆਹ ਮਹਾਂਪੁਰਸ਼ ਆ ਜਿਹੜੇ ਚੰਦ ਚਾੜਦੇ ਆ, ਨਾ ਕੀ ਦਾ ਬਦਨਾਮ ਹੁੰਦਾ ਨਾ ਅਲਟੀਮੇਟਲੀ ਸਾਡੀ ਕਮਿਊਨਿਟੀ ਦਾ ਬਦਨਾਮ ਹੁੰਦਾ। ਮਤਲਬ ਉਹ ਵਰਕ ਕਲਚਰ ਜਿਹੜਾ ਸਾਡੇ ਤੋਂ ਪਹਿਲਾਂ ਨੇ ਅਸਟੈਬਲਿਸ਼ ਕੀਤਾ ਸੀ ਉਸ ਨੂੰ ਖੋਰਾ ਲੱਗਦਾ। ਉਹ ਕੋਈ ਚਲੋ ਇੰਡੀਵਿਜੁਅਲ ਤਾਂ ਗੱਲ ਵੱਖਰੀ ਆ, ਪਰ ਕੁਝ ਇੰਡੀਵਿਜੁਅਲਸ ਦੇ ਗਲਤ ਕਾਰਨਾਮਿਆਂ ਕਰਕੇ ਉਹ ਖੋਰਾ ਸਾਰਿਆਂ ਨੂੰ ਲੱਗਦਾ, ਉਹ ਭੁਗਤਣਾ ਸਾਰਿਆਂ ਨੂੰ ਪੈਂਦਾ। ਤੇ ਫਿਰ ਤੁਹਾਨੂੰ ਪਤਾ ਵੀ ਲੋਕ ਜੱਜ ਕਰਦੇ ਆ, ਆਪਾਂ ਵੀ ਜੱਜ ਕਰਦੇ ਹਾਂ ਨਾ, ਜੇ ਕਿਸੇ ਹੋਰ ਕਲਚਰ ਦੇ ਵਿੱਚ ਉਹ 5-7 ਬੰਦੇ ਕੋਈ ਗਲਤ ਕਾਰਵਾਈ ਕਰਦੇ ਨੇ ਤੇ ਆਪਾਂ ਵੀ ਜੱਜ ਕਰਦੇ ਨਾ, ਹਿਊਮਨ ਨੇਚਰ ਆ, ਆਪਾਂ ਸਾਰਿਆਂ ਨੂੰ ਇੱਕੋ ਰੱਸੇ ਬੰਨਣ ਦੀ ਕੋਸ਼ਿਸ਼ ਕਰਦੇ ਹਾਂ। ਇਵੇਂ ਫਿਰ ਸਾਨੂੰ ਵੀ ਉਹ ਸਾਰੇ ਸੇਮ ਇੱਕੋ ਹੀ ਪੈਮਾਨੇ ਦੇ ਨਾਲ ਵੇਖਣ ਦੀ ਕੋਸ਼ਿਸ਼ ਕਰਦਾ, ਜਿਹਨੂੰ ਕਹਿੰਦੇ ਵੀ ਇੱਕੋ ਹੀ ਬ੍ਰਸ਼ ਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਅੱਜ ਕੱਲ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਐਂਟੀ ਇਮੀਗ੍ਰੈਂਟ ਮਾਹੌਲ ਜਿਹਾ ਚੱਲਿਆ ਹੋਇਆ, ਉਹ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਸਾਡੇ ਚ ਥੋੜੀ ਜੀ ਹੀਣ ਭਾਵਨਾ, ਜਿਹਨੂੰ ਕਹਿੰਦੇ ਆ ਹੀਣ ਭਾਵਨਾ, ਤਾਂ ਸਮਝ ਲਿਓ ਨਾ, ਹੀਣ ਭਾਵਨਾ ਆਉਣੀ ਨਹੀਂ ਚਾਹੀਦੀ ਪਰ ਸਾਡੇ ਚ ਆ ਜਾਂਦੀ ਆ, ਸਬ ਕੌਂਸ਼ੀਅਸਲੀ ਆ ਜਾਂਦੀ ਆ। ਫਿਰ ਸਾਨੂੰ ਕਈ ਵਾਰੀ ਨਾ ਸਿਰ ਜਾ ਨੀਵਾਂ ਕਰਨਾ ਪੈਂਦਾ, ਸ਼ਰਮਿੰਦਾ ਹੁੰਦਾ, ਮਤਲਬ ਆਪਣਾ ਚਿਹਰਾ ਆਪਣੇ ਤੋਂ ਹੀ ਸ਼ਰਮਿੰਦਾ ਹੁੰਦਾ ਬਈ ਅਸੀਂ ਵੀ ਯਾਰ ਇਹਨਾਂ ਚੋਂ ਹੀ ਆ, ਕੀ ਕਰੀਏ, ਹੈਨਾ, ਕਿੱਧਰ ਨੂੰ ਜਾਈਏ। ਮੇਰਾ ਖਿਆਲ ਪਿਛਲੇ 1.5-2 ਸਾਲਾਂ ਦੇ ਵਿੱਚ ਤਾਂ ਕਾਫੀ ਝੱਲਿਆ ਤੁਸੀਂ। ਆਹ ਵੀ ਹੁਣ ਜਦੋਂ ਆ ਕੱਲ ਪਰਸੋਂ ਖਬਰ ਆਈ ਆ ਬਈ 34 ਸਾਲ ਦੇ ਸੀਗੇ ਨੌਜਵਾਨ ਤੇ ਇਹਨਾਂ ਨੇ ਬਿਜ਼ਨਸ ਦੇ ਉੱਤੇ ਜਾ ਕੇ ਐਕਸਟੋਰਸ਼ਨ ਕਹਿ ਲਓ ਜਾਂ ਕਹਿ ਲਓ ਜੀ ਇਹਨਾਂ ਨੇ ਮਤਲਬ ਪੈਸਾ ਧੇਲਾ ਮਤਲਬ ਲੈਣ ਦੀ ਕੋਸ਼ਿਸ਼ ਕੀਤੀ ਆ, ਡਰਾਉਣ ਡੂਣ ਦੀ ਕੋਸ਼ਿਸ਼ ਕੀਤੀ ਆ। ਪੁਲਿਸ ਨੇ ਅਜੇ ਚਾਰਜ ਕਰ ਲਏ ਇਹ, ਹੈਨਾ, ਐਕਸਟੋਰਸ਼ਨ ਕੇਸ ਦੇ ਇਨਵੈਸਟੀਗੇਸ਼ਨ ਦੇ ਵਿੱਚ, ਹੈਨਾ। ਤੇ ਪੁਲਿਸ ਨੇ ਕਿਹਾ ਵੀ ਕਿਸੇ ਵੀ ਜਿਹੜਾ ਬਿਜ਼ਨਸ ਹੈਗਾ ਉਹਨੂੰ ਡਰਨ ਦੀ ਲੋੜ ਨਹੀਂ ਹੈਗੀ, ਉਹ ਡਰੀ ਜਾਂਦੇ ਆ ਜੀ ਆਲਰੇਡੀ ਪੁਲਿਸ ਦੇ ਕਹਿਣ ਦਾ ਕੀ ਕਰੀਏ। ਤੇ ਇਹ ਜਿਹੜੇ ਮਹਾਂਪੁਰਸ਼ ਸੀ ਉਹ ਜਦੋਂ ਪਤਾ ਲੱਗਦਾ ਵੀ ਨਾਂ ਵੀ ਦੇਖੋ ਤੁਸੀਂ ਰਾਜ ਨੂਰ ਸਿੰਘ ਵੀ ਦੇਖਣ ਵਾਲਾ ਕਵੇ ਵੀ ਨੂਰ ਹੀ ਝਲਕਦਾ ਤੇ ਕਿਹੋ ਜਿਹਾ ਨੂਰ ਝਲਕਦਾ ਇਹ ਪੁਲਿਸ ਵਾਲੇ ਤੋਂ ਪੁੱਛ ਲਿਓ ਤੁਸੀਂ। ਏਕ ਨੂਰ ਸਿੰਘ ਨਾਂ ਦੇਖੋ ਤੁਸੀਂ ਮਾਂ ਪਿਓ ਨੇ ਵਿਚਾਰਿਆਂ ਨੇ ਚੁਣ ਚੁਣ ਕੇ ਰੱਖੇ ਆ, ਹੁਣ ਮਾਂ ਪਿਓ ਦਾ ਵਿਚਾਰਿਆਂ ਦਾ ਕੀ ਕਸੂਰ ਆ ਵੀ ਇਹੋ ਜਿਹੇ ਯੋਧੇ ਉਹਨਾਂ ਨੇ ਪੈਦਾ ਕਰਨੇ ਆ ਵੀ ਬਰੈਂਪਟਨ ਮਿਸੀਸਾਗਾ ਦੀ ਧਰਤੀ ਦੇ ਉੱਤੇ ਇਹਨਾਂ ਦਾ ਨਾਂ ਜਿਹੜਾ ਰੇਡੀਓ ਤੋਂ ਬੋਲਿਆ ਜਾਊਗਾ, ਅਖਬਾਰਾਂ 'ਚ ਆਊਗਾ, ਚਾਰਜ ਹੋਣਗੇ। ਤੇ ਇੱਕ 34 ਸਾਲਾਂ ਕਹਿੰਦੇ ਹਰਪਾਲ ਸਿੰਘ ਆ, ਇੱਕ 20 ਸਾਲਾਂ ਰਾਜਨੂਰ ਸਿੰਘ ਆ ਜਿਹੜਾ ਮੈਂ ਦੱਸਿਆ, ਇੱਕ 22 ਸਾਲਾਂ ਏਕ ਨੂਰ ਸਿੰਘ ਆ। ਇੱਕ ਤੁਹਾਨੂੰ ਉਹ ਵੀ ਪਤਾ ਹੋਣਾ ਜਿਹੜਾ ਸ਼ਰਾਬ ਦੀਆਂ ਬੋਤਲਾਂ ਲੈ ਕੇ ਭੱਜਿਆ ਸੀ ਠੇਕੇ ਦੇ ਵਿੱਚੋਂ, ਉਹ ਪੁੱਠੇ ਪਾਸੇ ਚੜ ਗਿਆ ਸੀਗਾ ਹਾਈਵੇ ਦੇ ਉੱਤੇ, ਪਤਾ ਨਹੀਂ ਗਗਨਦੀਪ ਸਿੰਘ ਸੀ ਨਾਂ ਉਹਦਾ। ਇਹ ਜਿਹੀਆਂ ਗੱਲਾਂ ਸਪਸ਼ਟ ਸਾਡੇ ਸਾਹਮਣੇ ਆ ਜਾਂਦੀਆਂ ਤੇ ਸਾਨੂੰ ਥੋੜਾ ਜਿਹਾ ਆਪਣਾ ਆਪ ਛੋਟਾ ਛੋਟਾ ਫੀਲ ਹੁੰਦਾ। ਖਾਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਆਏ ਸੀ, ਜਿੰਨੀ ਮਿਹਨਤ ਕਰਕੇ ਨਾ ਉਹਨਾਂ ਨੇ ਆਪਣਾ ਨਾਂ ਬਣਾਇਆ ਸੀ, ਸਾਨੂੰ ਉਹ ਜਿਹੜੀ ਮਿਹਨਤ ਆ ਨਾ ਉਹ ਕੀਤੀ ਹੋਈ ਮਿਹਨਤ ਉਹਦੇ ਤੇ ਐਂ ਲੱਗਦਾ ਵੀ ਉੱਥੇ ਧੱਬੇ ਲੱਗ ਰਹੇ ਨੇ। ਅੱਛਾ ਹੋਰ ਵੀ ਗੱਲ ਹੈਗੀ ਆ, ਦੇਖੋ ਜਿਵੇਂ ਕਿਸੇ ਨੇ ਚਿੱਟੀ ਸ਼ਰਟ ਪਾਈ ਹੋਵੇ ਤੇ ਚਿੱਟੀ ਸ਼ਰਟ ਦੇ ਉੱਤੇ ਛੋਟਾ ਜਿਹਾ ਵੀ ਦਾਗ ਪਿਆ ਹੋਵੇ ਉਹਨੂੰ ਬੁਰਾ ਲੱਗਦਾ ਬਾਰ ਬਾਰ। ਇਵੇਂ ਹੀ ਸਾਡੇ ਲੋਕਾਂ ਨੇ ਮਿਹਨਤ ਕੀਤੀਆਂ ਬਹੁਤ ਨੇ, ਇਸ ਕਰਕੇ ਪਤਾ ਨਹੀਂ ਤਾਂ ਕਰਕੇ ਸਾਨੂੰ ਜ਼ਿਆਦਾ ਫੀਲ ਹੁੰਦਾ। ਜੇ ਸਾਡੇ ਤੋਂ ਪਹਿਲਾਂ ਵੀ ਠੱਗੀਆਂ ਠੁੱਗੀਆਂ ਮਾਰੀਆਂ ਹੁੰਦੀਆਂ ਹੈ ਜੀ, ਸਾਡੇ ਚ ਵੀ ਬਾਹਲੇ ਠੱਗ ਠੁੱਗ ਹੁੰਦੇ, ਫੇਰ ਸ਼ਾਇਦ ਮਹਿਸੂਸ ਨਾ ਹੀ ਹੁੰਦਾ ਹਨਾ। ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਕਿਉਂਕਿ ਪਹਿਲੇ ਆਏ ਸੀ ਜਿਹੜੇ ਬੜੇ ਇਮਾਨਦਾਰ ਲੋਕ, ਬੜੇ ਮਿਹਨਤੀ ਲੋਕ ਹਨਾ, ਹੱਡਪਨ ਵੀ ਮਿਹਨਤ ਕਰਨ ਵਾਲੇ, ਸੌਣਾ ਵੀ ਨਹੀਂ ਸੀ ਨਸੀਬ ਹੁੰਦਾ। ਮੈਂ ਦੇਖਿਆ ਜੀ ਲੋਕ ਸਾਡੇ ਮਤਲਬ ਟੈਕਸੀ ਨੂੰ ਸਵੇਰੇ ਦਿਨੇ ਜੌਬ ਕਰਕੇ ਆਉਂਦੇ ਸੀ, ਕਈ ਪੜ੍ਹਦੇ ਸੀ ਫਿਰ ਰਾਤ ਨੂੰ ਟੈਕਸੀ ਚਲਾਉਂਦੇ ਸੀ, ਦਿਨੇ ਜੌਬ ਸੋਹਣੀ ਕਰਕੇ ਆਉਂਦੇ ਫਿਰ ਸ਼ਾਮ ਨੂੰ ਪੀਜ਼ਾ ਡਿਲੀਵਰੀ ਕਰਦੇ ਸੀ। ਵੱਡੇ ਵੱਡੇ ਬਿਜ਼ਨਸ ਨੇ ਨਾ ਜਦੋਂ ਕਿਤੇ ਉਹਨਾਂ ਦੇ ਨਾਲ ਤੁਹਾਨੂੰ ਕੋਈ ਉਹਨਾਂ ਦਾ ਬਿਜ਼ਨਸ ਓਨਰ ਮਿਲੇ, ਪੁਰਾਣੇ ਜਿਹੜੇ ਪਹਿਲਾਂ ਦੇ ਐਸਟੈਬਲਿਸ਼ ਹੋਏ ਆ, ਕਦੇ ਬਿਜ਼ਨਸ ਓਨਰ ਨਾਲ ਤੁਸੀਂ ਗੱਲ ਕਰਕੇ ਦੇਖਿਓ ਵੀ ਜਿਹੜਾ ਵਕਤ ਉਹਨਾਂ ਨੇ ਕੱਟਿਆ ਕਿਵੇਂ ਨਾਂ ਬਣਾਇਆ ਉਹਨਾਂ ਨੇ। ਤੇ ਜਿਹੜੇ ਹੁਣ ਵਾਲੇ ਕੁਝ ਕੁ ਕਹਿੰਦਾ ਮੈਂ, ਹੁਣ ਵਾਲੇ ਵੀ ਬਹੁਤ ਮਿਹਨਤੀ ਨੇ, ਮਤਲਬ ਇਹੋ ਜਿਹੀ ਗੱਲ ਨਹੀਂ, ਪਰ ਸਮੱਸਿਆ ਇਹ ਆ ਨਾ, ਸਮੱਸਿਆ ਇਹ ਆ ਜਦੋਂ ਇਹ ਗਿਣਤੀ ਥੋੜੀ ਜਿਹੀ ਵਧਣ ਲੱਗ ਜੇ ਨਾ, ਥੋੜੀ ਜਿਹੀ ਵੀ, ਤੇ ਫਿਰ ਉਹ ਆਪਣੇ ਮੂਹਰੇ ਆਪ ਹੀ ਸ਼ਰਮਿੰਦੇ ਆ ਜਿਹੜੇ ਆਪਾਂ ਹੁੰਦੇ ਆ। ਅੱਛਾ ਇਹ ਤਾਂ ਸਿੱਧੀ ਚੋਰੀ ਠੱਗੀ ਐਕਸਟੋਰਸ਼ਨ ਜਿਹਨੂੰ ਕਹਿੰਦੇ ਆ, ਇਹ ਤਾਂ ਇੱਕ ਭਾਗ ਆ ਉਹਦਾ ਹਨਾ ਵੀ ਅਖਬਾਰਾਂ 'ਚ ਨਾ ਆ ਜਾਂਦਾ। ਦੂਸਰਾ ਕੀ ਹੁੰਦਾ ਵੀ ਓਵਰਆਲ ਵਰਕ ਕਲਚਰ ਆ ਨਾ ਜਿਹੜਾ, ਕੁਆਲਿਟੀ ਵਾਲਾ ਕੰਮ ਕਰਨਾ, ਮਿਹਨਤ ਦੀ ਬਜਾਏ ਮਿਹਨਤ ਕਰਨ ਦੀ ਬਜਾਏ ਟੇਢੇ ਤਰੀਕੇ ਨਾਲ ਠੱਗੀ ਠੋਗੀ ਠੋਰੀ ਮਾਰਨੀ। ਅੱਛਾ ਹੈ ਇਹ ਸਾਰੇ ਪਾਸੇ ਹੀ, ਦੇਖਿਓ ਮੈਂ ਆਪਾਂ ਇਹ ਨਹੀਂ ਆਪਾਂ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰ ਲੈਂਦੇ ਹਾਂ, ਇੱਥੋਂ ਦੇ ਕਾਨੂੰਨ ਕਹਿੰਦੇ ਨੇ ਈਵਨ ਜਦੋਂ ਅਸੀਂ ਕੋਈ ਸਰਵਿਸ ਵੀ ਦੇ ਰਹੇ ਹਾਂ ਵੀ ਤੁਸੀਂ ਆਪਣੇ ਕਲਾਇੰਟ ਦੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਨਾ, ਤੁਸੀਂ ਕਿਸੇ ਨੂੰ ਕੋਈ ਵੀ, ਕਿਉਂਕਿ ਵੱਡੀ ਸਰਵਿਸ ਇੰਡਸਟਰੀ ਆਮ ਕਰਕੇ ਉਹਦੇ 'ਚ ਵੀ ਕਈ ਵਾਰੀ ਦੇਖਿਆ ਵੀ ਸਾਡੇ ਲੋਕ ਜਦੋਂ ਠੱਗੀਆਂ ਠੁੱਗੀਆਂ ਮਾਰ ਜਾਂਦੇ ਨੇ ਨਾ ਤੇ ਨਾ ਫਿਰ ਸਾਰਿਆਂ ਦਾ ਹੀ ਬਦਨਾਮ ਹੁੰਦਾ। ਉਹਦੇ ਵਿੱਚ ਮੌਰਗੇਜ ਵਾਲੇ ਵੀ ਆ ਗਏ, ਉਹਦੇ 'ਚ ਰੀਅਲ ਅਸਟੇਟ ਵਾਲੇ ਵੀ ਆ ਗਏ, ਉਹਦੇ 'ਚ ਇੰਸ਼ੋਰੈਂਸ ਵਾਲੇ ਵੀ ਆ ਗਏ, ਉਹਦੇ ਵਿੱਚ ਉਹ ਵੀ ਲੋਕ ਆ ਗਏ ਜਿਹੜੇ ਵਧੀਆ ਸਰਵਿਸ ਨਹੀਂ ਦਿੰਦੇ। ਵਧੀਆ ਸਰਵਿਸ ਮਤਲਬ ਕੁਛ ਵੀ ਹੋ ਸਕਦਾ, ਵੀ ਜਿਵੇਂ ਕੋਈ ਰੈਸਟੋਰੈਂਟ ਆ ਜਿਹੜਾ ਤਾਂ ਬਹੁਤ ਵਧੀਆ ਸਰਵਿਸ ਦੇ ਰਿਹਾ ਤੇ ਉਹ ਤਾਂ ਬਹੁਤ ਵਧੀਆ ਗੱਲ ਆ, ਪਰ ਜਿਹੜਾ ਪੈਸੇ ਚਾਰਜ ਕਰੀ ਜਾਂਦਾ ਤੇ ਉਹਦਾ ਫੂਡ ਉਸ ਕੁਆਲਿਟੀ ਦਾ ਨਹੀਂ ਹੈਗਾ। ਜਾਂ ਈਵਨ ਕੋਈ ਵਰਕਰ ਕੰਮ ਕਰ ਰਿਹਾ ਜਿੰਨੇ ਘੰਟੇ ਲਾ ਰਿਹਾ, ਜੇ ਉਹ ਘੰਟੇ ਤਨਦੇਹੀ ਦੇ ਨਾਲ ਕੰਮ ਨਹੀਂ ਕਰਦਾ ਇਹਦਾ ਮਤਲਬ ਉਹ ਵੀ ਚੋਰੀ ਹੋਈ ਆ। ਈਵਨ ਕੋਈ ਟੈਕਨੀਕਲ ਬੰਦਾ ਜਿਹੜਾ, ਕੋਈ ਫਰਨੈਸ ਠੀਕ ਕਰਨ ਵਾਲਾ, ਕੋਈ ਏਸੀ ਠੀਕ ਕਰਨ ਵਾਲਾ, ਕੋਈ ਘਰ ਦੇ ਵਿੱਚ ਹਾਰਡਵੁੱਡ ਲਾਉਣ ਵਾਲਾ, ਕੋਈ ਕੰਟਰੈਕਟਰ ਆ, ਜਦੋਂ ਕੁਆਲਿਟੀ ਵਾਲਾ ਕੰਮ ਨਹੀਂ ਕਰਦਾ, ਪੈਸੇ ਪੂਰੇ ਲੈ ਜਾਂਦਾ ਜਾਂ ਪੈਸੇ ਲੈ ਕੇ ਭੱਜ ਜਾਂਦਾ, ਉਹ ਅਲਟੀਮੇਟਲੀ ਇਹਦਾ ਮਤਲਬ ਆਪਾਂ ਸਾਰੇ ਹੀ ਆਪਾਂ ਆਪਣੇ ਕਲਚਰ ਤੇ ਨਾ ਉਹ ਜਿਹੜੀ ਵਾਈਟ ਸ਼ਰਟ ਜਿਵੇਂ ਮੈਂ ਕਿਹਾ ਧੱਬੇ ਲਾ ਰਹੇ ਹਾਂ, ਆਪਾਂ ਧੱਬੇ ਲਾ ਰਹੇ ਹਾਂ ਉਹਦੇ ਉੱਤੇ। ਸਾਡੇ ਤੋਂ ਪਹਿਲੇ ਲੋਕਾਂ ਦੇ ਵਿੱਚ ਵਰਕ ਕਲਚਰ ਵੀ ਸੀ, ਇਮਾਨਦਾਰੀ ਵੀ ਸੀ, ਸਰੀਰ ਨਾਲ ਧੱਕਾ ਕਰਕੇ ਵੀ ਉਹ ਕਹਿੰਦੇ ਸੀ ਵੀ ਜਿੱਥੇ ਅਸੀਂ ਕੰਮ ਕੀਤਾ ਨਾ ਸਾਡੀ ਐਗਜ਼ਾਮਪਲ ਬਣ ਜੇ ਕੰਮ ਦੀ, ਤੇ ਹੁਣ ਵਾਲੇ ਵੀ ਕਹਿੰਦੇ ਵੀ ਐਗਜ਼ਾਮਪਲ ਤਾਂ ਬਣ ਜੇ ਪਰ ਬੜੇ ਵੀ ਸਾਡੀ ਜੇਬ 'ਚ ਪੈਸੇ ਪੈ ਜਾਣ, ਜਿਹਨੇ ਪੈਸੇ ਦਿੱਤੇ ਆ ਉਹ ਤੂੰ ਕੌਣ ਤੇ ਮੈਂ ਕੌਣ। ਮੈਂ ਅਖਬਾਰਾਂ ਦੇ ਵਿੱਚੋਂ ਵੀ ਇਹ ਲੱਭਦਾ ਕੁਛ ਇਹੋ ਜਿਹਾ, ਹਰ ਰੋਜ਼ ਲੱਭ ਹੀ ਜਾਂਦਾ ਆਪੇ ਹੀ, ਫੇਸਬੁੱਕ ਤੇ ਵੀ ਆ ਜਾਂਦਾ ਸਾਹਮਣੇ, ਪੁਲਿਸ ਦੀਆਂ ਰਿਪੋਰਟਸ ਵੀ ਆ ਜਾਂਦੀਆਂ ਨੇ, ਕਈ ਵਾਰੀ ਆਮ ਲੋਕਾਂ ਨੂੰ ਮਿਲਦੇ ਮਿਲਦੇ ਇਹ ਵੀ ਆ ਜਾਂਦਾ ਵੀ ਫਲਾਨਾ ਕੰਟਰੈਕਟਰ ਜੀ ਉਹਨੂੰ ਬੇਸਮੈਂਟ ਬਣਾਉਣ ਦੇ ਪੈਸੇ ਦਿੱਤੇ ਸੀ, ਉਹ ਪੈਸੇ ਲੈ ਕੇ ਰਫੂ ਚੱਕਰ ਹੋ ਗਿਆ। ਇਹ ਨਾ ਗਿਣਤੀ ਹੈ ਜਿਹੜੀ ਸਾਡੇ ਲੋਕਾਂ ਦੀ ਇਹ ਜਾਂਦੀ ਵੱਧ ਰਹੀ ਹੈ, ਮੈਨੂੰ ਨਹੀਂ ਪਤਾ ਕਿਉਂ ਵੱਧ ਰਹੀ ਹੈ। ਅਸੀਂ ਇਹ ਤਾਂ ਕਹਿ ਦਿੰਦੇ ਹਾਂ ਇੱਥੇ ਰੇਡੀਓ 'ਤੇ ਡਿਸਕਸ਼ਨ ਕਰਦੇ ਕਰਦੇ ਵੀ ਦੇਖੋ ਜੀ ਕਾਨੂੰਨ ਸਖ਼ਤ ਹੋਣੇ ਚਾਹੀਦੇ ਆ ਜੀ, ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਉਹ ਕਾਨੂੰਨ ਤਾਂ ਆਲਰੇਡੀ ਜਿੰਨੇ ਕ ਹੈਗੇ ਆ, ਕੀ ਅਸੀਂ ਉਹ ਕਾਨੂੰਨ ਆ ਜਿਹੜੇ ਉਹਨਾਂ ਨੂੰ ਮੰਨਦੇ ਹਾਂ? ਮੈਂ ਤਾਂ ਨਹੀਂ ਕਹਿੰਦਾ ਕਾਨੂੰਨ ਸਖ਼ਤ ਹੋਣ, ਮੈਂ ਤਾਂ ਕਹਿੰਦਾ ਆਲਰੇਡੀ ਬਹੁਤ ਸਖ਼ਤ ਆ ਕਾਨੂੰਨ। ਕਦੇ ਕਾਨੂੰਨ ਨਾ ਕਾਨੂੰਨ ਦਾ ਮੂੰਹ ਨਹੀਂ ਵੇਖਿਆ ਜਿਹੜੇ ਲੋਕ ਇਹ ਕਹਿੰਦੇ ਨੇ ਕਾਨੂੰਨ ਸਖ਼ਤ ਹੋਣਾ ਚਾਹੀਦਾ। ਜਿੱਦਾਂ ਕਿਤੇ ਕਾਨੂੰਨੀ ਚੱਕਰ ਦੇ ਵਿੱਚ ਫਸ ਗਏ ਇਹਨਾਂ ਦੇ ਭਾਂਡੇ ਵਿਕ ਜਾਂਦੇ ਆ, ਮੈਨੂੰ ਪਤਾ। ਇਸ ਕਰਕੇ ਮੈਂ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ। ਅੱਛਾ, ਕਈ ਵਾਰੀ ਨਾ ਇੱਥੇ ਸਾਡੇ ਡਿਸਕਸ਼ਨ ਚੱਲਦੀ ਆ, ਮਤਲਬ ਲੋਕ ਕਹਿੰਦੇ ਆ ਜੀ ਆਹ ਹੋਣਾ ਚਾਹੀਦਾ, ਪੰਜਾਬ ਪੁਲਿਸ ਇੱਥੇ ਆਉਣੀ ਚਾਹੀਦੀ ਆ, ਗੱਲਾਂ ਕਰਦੇ ਕਰਦੇ ਮਜ਼ਾਕ ਕਰਦੇ ਕਰਦੇ। ਇਹ ਤਾਂ ਜੀ ਪੰਜਾਬ ਪੁਲਿਸ ਤੋਂ ਲੋਟ ਆਉਂਦੇ ਆ, ਤੁਸੀਂ ਨਾ ਪੰਜਾਬ ਪੁਲਿਸ ਦਾ ਫਿਰ ਦੇਖੀ ਨਹੀਂ ਹੈਗੀ, ਸਭ ਤੋਂ ਵੱਧ ਗੈਰ ਕਾਨੂੰਨੀ ਕੰਮ ਉੱਥੇ ਹੁੰਦਾ। ਇਸ ਕਰਕੇ ਉੱਥੋਂ ਵਾਲੀਆਂ ਗੱਲਾਂ ਇੱਥੋਂ ਦੇ ਸਿਸਟਮ ਨਾਲ ਨਾ ਜੋੜਿਆ ਕਰੋ, ਠੀਕ ਹੈ? ਇੱਥੇ 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 ਪੁਲਿਸ ਆਪਦਾ ਕੰਮਕਾਰ ਕਰਨ 'ਚ ਲੱਗੀ ਰਹਿੰਦੀ ਹੈ, ਕੁਛ ਕਮੀਆਂ ਰਹਿੰਦੀਆਂ ਨੇ, ਕਈ ਵਾਰੀ ਉਹਨਾਂ ਦੇ ਹੱਥ ਵੱਸ ਹੈ ਨਹੀਂ। ਇਹ ਇਵੇਂ ਹੋਣਾ ਚਾਹੀਦਾ ਜੀ, ਜੇ ਪੁਲਿਸ ਦੇ ਹੱਥ ਵੱਸ ਤੁਸੀਂ ਸਾਰਾ ਕੁਛ ਕਰਤਾ ਨਾ, ਫਿਰ ਤਾਂ ਡਿਕਟੇਟਰਸ਼ਿਪ ਆ ਜਾਂਦੀ ਹੈ। ਇੱਥੇ ਵੀ ਜਿੱਥੇ ਜਦੋਂ ਪੁਲਿਸ ਵਾਲਿਆਂ ਦੇ ਹੱਥ 'ਚ ਕਾਫੀ ਕੁਛ ਹੋ ਜਾਂਦਾ ਨਾ, ਉਹ ਵੀ ਤਾਂ ਕਤੂਕਾ ਕਰ ਜਾਂਦੇ ਆ। ਬਾਕੀ ਇਹ ਹੈ ਵੀ ਪੁਲਿਸ ਵਾਲੇ ਓਵਰਆਲ ਮਿਹਨਤੀ ਹੁੰਦੇ ਨੇ, ਆਪਦਾ ਜ਼ੋਰ ਲਾਉਂਦੇ ਨੇ ਪੂਰਾ, ਪਰ ਕਈ ਵਾਰੀ ਉਹਨਾਂ ਦੇ ਹੱਥ ਵੀ ਬੰਨੇ ਹੁੰਦੇ, ਕੁਛ ਨਹੀਂ ਕੀਤਾ ਜਾ ਸਕਦਾ। ਸਾਡੇ ਵਾਲੇ ਲੋਕ ਨਾ ਚੋਰ ਮੋਰੀਆਂ ਦਾ ਫਾਇਦਾ ਉਠਾਉਣ ਦੇ ਵਿੱਚ ਮਾਹਰ ਨੇ। ਅੱਛਾ, ਇੱਥੇ ਅੱਜ ਤਾਂ ਮੈਂ ਤੁਹਾਨੂੰ ਸ਼ਾਇਦ ਦੱਸਿਆ ਹੀ ਨਹੀਂ ਜਿਹੜੀ ਮੇਨ ਗੱਲ ਕਰਨੀ ਸੀਗੀ। ਇੱਥੇ ਕਈ ਵਾਰੀ ਇਹ ਹੁੰਦਾ, ਮੈਂ ਕਾਫੀ ਲੋਕਾਂ ਦਾ ਨਾਂ ਲੈ ਲਿਆ, ਮਤਲਬ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਜਿਹੜੇ ਲੋਕ ਆਪਦਾ ਸਹੀ ਕੰਮ ਕਰਦੇ ਨੇ। ਹਰੇਕ ਬੰਦਾ ਆਪਣੇ ਕੰਮ ਲਈ ਜੀ ਆਪ ਹੀ ਜ਼ਿੰਮੇਵਾਰ ਆ ਤੇ ਆਪਣੇ ਆਪ ਨੂੰ ਜਵਾਬਦੇ ਆ। ਜੇ ਤੁਸੀਂ ਕੰਮ ਕਰ ਰਹੇ ਹੋ ਤੇ ਰਾਤ ਨੂੰ ਤੁਹਾਨੂੰ ਸੋਹਣੀ ਨੀਂਦ ਆ ਜਾਂਦੀ ਆ, ਹੈਂਜੀ, ਤੁਹਾਨੂੰ ਤਸੱਲੀ ਹੁੰਦੀ ਹੈ ਵੀ ਮੈਂ ਸੋਹਣਾ ਕੰਮ ਕੀਤਾ, ਤੇ ਮੇਰਾ ਖਿਆਲ ਸਭ ਤੋਂ ਵਧੀਆ ਗੱਲ ਆ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੇ ਚੋਰੀ ਠੱਗੀ ਮਾਰਦੇ ਸੀ, ਚੋਰੀ ਠੱਗੀ ਉਹਨਾਂ ਨੇ ਨਾ ਮਾਰੀ ਹੋਵੇ, ਉਹਨਾਂ ਨੂੰ ਨੀਂਦ ਫੇਰ ਵੀ ਨਹੀਂ ਆਉਂਦੀਗੀ। ਉਹ ਜਾਂ ਉਹਨਾਂ ਨੂੰ ਪੂਰੀ ਜਿੱਦੇ ਮਾਰ ਲੈਂਦੇ ਚੋਰੀ ਠੱਗੀ, ਉਹਦੇ ਪੂਰੀ ਵਧੀਆ ਨੀਂਦ ਆ ਜਾਂਦੀ ਹੈ, ਪਤਾ ਨਹੀਂ ਮੈਨੂੰ। ਪਰ ਇਹ ਜ਼ਰੂਰ ਹੈਗਾ ਇੱਥੇ ਥੱਲੇ ਤੋਂ ਲੈ ਕੇ ਉੱਤੇ ਤੱਕ, ਛੋਟੇ ਛੋਟੇ ਕੰਮ ਤੋਂ ਲੈ ਕੇ ਵੱਡੇ ਕੰਮ ਤੱਕ ਸਾਡੇ ਹਰੇਕ ਤਰ੍ਹਾਂ ਦੇ ਬੰਦੇ ਨੇ। ਤੁਸੀਂ ਕਹੋਗੇ ਜੀ ਨਹੀਂ ਕਾਨੂੰਨ ਦੇ ਦਾਇਰੇ ਚ ਨੂੰ, ਮੈਂ ਤੁਹਾਨੂੰ ਨਾ ਆ ਜਾਓ ਮੇਰੇ ਕੋਲ ਫੋਨ ਕਰ ਲਿਓ, ਕਿਤੇ ਬੈਠ ਜਾਓ, 15-20 ਮਿੰਟ ਇਮਹਾਰਡਨ ਦੇ ਚਾਹ ਪੀਵਾਂਗੇ, ਤੁਹਾਨੂੰ ਲਾਇਰ ਦੇ ਨਾਂ ਵੀ ਦੱਸ ਦੂ ਕਿਹੜੇ ਕਿਹੜੇ ਲਾਇਰਸ ਨੇ ਠੱਗੀਆਂ ਮਾਰੀਆਂ ਨੇ, ਵੈਸੇ ਤਾਂ ਅਖਬਾਰਾਂ 'ਚ ਹੀ ਆ ਜਾਂਦੀ, ਤੁਹਾਨੂੰ ਪਤਾ। ਤੁਸੀਂ ਮੰਨ ਸਕਦੇ ਹੋ ਇਹ ਗੱਲ ਵੀ ਲਾਇਰਸ ਵੀ ਠੱਗੀਆਂ ਮਾਰਦੇ ਨੇ? ਮੈਂ ਇੱਥੇ ਡਿਸਕਸ਼ਨ ਤਾਂ ਸੁਣਦਾ ਬਹੁਤ ਵੀ ਰੀਅਲਟਰ ਨੇ ਠੱਗੀ ਮਾਰ ਲਈ ਜੀ, ਮੋਰਗੇਜ ਵਾਲੇ ਨੇ ਐਂ ਕਰਤਾ ਸੀ, ਆਹ ਕਰਤਾ, ਤੁਸੀਂ ਮੰਨ ਸਕਦੇ ਹੋ ਇਹ ਗੱਲ? ਇਹ ਵੀ ਹੁੰਦਾ ਆ ਪਿਛਲੇ 2-2.5-4 ਸਾਲਾਂ 'ਚ ਸਾਡੇ ਲੋਕਾਂ ਕੋਲ ਕਾਫੀ ਪੈਸਾ ਪ੍ਰੋਪਰਟੀਆਂ ਵੇਚੀਆਂ ਉੱਚੀਆਂ ਆ ਗਈਆਂ, ਤੇ ਮੈਨੂੰ ਪਤਾ ਜੀ ਉਹ ਪੈਸਾ ਵੀ ਮਤਲਬ ਜਿਹੜਾ ਹੈਗਾ ਨਾ, ਕਈ ਵਾਰੀ ਉਹਨਾਂ ਦਾ ਇਹੋ ਜਿਹੇ ਥਾਵਾਂ ਤੇ ਲੱਗਿਆ, ਇਹੋ ਜਿਹੇ ਥਾਵਾਂ ਤੇ ਫਸਿਆ ਜਾਂ ਫਸਾਇਆ, ਤੁਸੀਂ ਗੱਲ ਹੀ ਛੱਡ ਦਿਓ। ਬਸ ਮੈਂ ਓਪਨਲੀ ਏਅਰ ਦੇ ਉੱਤੇ ਗੱਲ ਨਹੀਂ ਕਰ ਸਕਦਾ ਗਾ, ਪਤਾ ਤੁਹਾਨੂੰ ਵੀ ਹੈ। ਵਰਕ ਕਲਚਰ, ਇਮਾਨਦਾਰੀ, ਇੰਟੈਗ੍ਰਿਟੀ ਜਿਹਨੂੰ ਕਹਿੰਦੇ ਆ, ਓਨੈਸਟੀ, ਜਿਹੜੇ ਬੇਸਿਕ ਗੁਣ ਹੁੰਦੇ ਨੇ ਨਾ ਬੰਦੇ ਦੇ, ਬੰਦਾ ਬਣਿਆ ਰਹਿਣ ਦੇ ਲਈ, ਜਿਹੜੇ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਵਿੱਚ ਹੈਗੇ ਸੀ, ਉਹ ਕਹਿੰਦੇ ਸੀ ਕੰਮ ਕਰਨਾ ਯਾਰ, ਕੰਮ ਕਰਕੇ ਪੈਸਾ ਲੈਣਾ ਆਪਾਂ, ਐਂ ਬਿਨਾਂ ਕੰਮ ਕੀਤਿਆਂ ਕੰਮ ਵੀ ਕਰੋ ਤਸੱਲੀ ਨਾਲ ਵੀ ਯਾਦ ਰੱਖੇ ਬੰਦਾ। ਹੁਣ ਕਹਿੰਦੇ ਕੰਮ ਕੁੰਮ ਦਾ ਖੀਆ ਇੱਕ ਵਾਰੀ ਬੁੱਤਾ ਸਾਰ ਕੇ ਨਾ ਬਸ ਪਾਸੇ ਹੋ ਜਾਓ, ਇੱਕ ਵਾਰੀ ਡੰਗ ਟਪਾ ਦਿਓ, ਕਹਿਣਗੇ ਕੋਈ ਨੀ ਪੈਸੇ ਲਓ ਬਸ। ਕੋਈ ਇੰਡਸਟਰੀ ਨਹੀਂ ਜੀ ਬਚੀ ਇਸ ਗੱਲ ਤੋਂ। ਫਿਰ ਜਦੋਂ ਖਬਰ ਖੁਬਰ ਆ ਜਾਂਦੀ ਹੈ ਇਹ ਜੀ ਕੋਈ ਨਾ ਕੋਈ, ਇਹ ਤਾਂ ਲੋਕ ਸਾਹਮਣੇ ਆ ਜਾਂਦੇ ਨੇ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਸਾਹਮਣੇ ਨਹੀਂ ਆਏ। ਮੈਨੂੰ ਪਤਾ ਕੁਛ ਸਾਲ ਪਹਿਲਾਂ ਇੱਥੇ ਪਤਾ ਨਹੀਂ $3.5 million ਲੈ ਕੇ ਨਾ ਇੱਕ ਲਾਇਰ ਭੱਜਿਆ ਸੀ ਆਪਣੇ ਟਰੱਸਟ ਅਕਾਊਂਟ ਤੇ, ਤੁਸੀਂ ਟਰੱਸਟ ਅਕਾਊਂਟ ਨੂੰ ਸੇਫ ਸਮਝਦੇ ਹੋ ਨਾ, ਪਰ ਉਹ ਵੀ ਉਹ ਠੱਗੀ ਮਾਰ ਕੇ ਤੇ ਭੱਜ ਗਏ ਸੀ। ਉਹ $3.5 million ਦਾ ਕੁਛ ਵੀ ਨਹੀਂ ਤਾਂ 40-50 million ਦੀਆਂ ਠੱਗੀਆਂ ਵੱਜ ਜਾਂਦੀਆਂ ਹੁੰਦੀਆਂ। ਕਈ ਵਾਰੀ ਆਮ ਬੰਦੇ ਦੀ ਇਗਨੋਰੈਂਸ ਦਾ, ਆਮ ਬੰਦਾ ਜਿਹੜਾ ਅਣਭੋਲ ਹੁੰਦਾ ਉਹਦੀ ਅਣਭੋਲਤਾ ਦਾ ਫਾਇਦਾ, ਉਹਦੇ ਜ਼ਿਆਦਾ ਸਾਊ ਪੁਣੇ ਦਾ ਫਾਇਦਾ ਉਠਾ ਕੇ ਜਿਹੜੇ ਲੋਕ ਆਪਣਿਆਂ ਦਾ ਹੀ ਠੱਗੀ ਮਾਰ ਜਾਂਦੇ ਨੇ। ਅੱਛਾ ਹੋਰ ਦੱਸੋ, ਹੋਰ ਸੁਣੋ, ਤੁਸੀਂ ਜੇ ਤੁਸੀਂ ਸਮਾਜ 'ਚ ਜੁੜੇ ਹੋਏ ਹੋ ਨਾ ਸਮਾਜ ਦੇ ਨਾਲ ਚੰਗੀ ਤਰ੍ਹਾਂ, ਤੁਹਾਨੂੰ ਪਤਾ ਲੱਗ ਜਾਂਦਾ ਆਲੇ ਦੁਆਲੇ। ਕਈ ਲੋਕ ਇਹੋ ਜਿਹੇ ਨੇ, ਮੈਂ ਇੱਥੇ ਨਾਂ ਨਹੀਂ ਲੈਣ ਨੂੰ ਬੈਠਾ, ਮੈਂ ਤਾਂ ਟ੍ਰੈਂਡਸ ਦੀ ਗੱਲ ਕਰਦਾ ਪਰਸਨਲੀ, ਕਿਸੇ ਦਾ ਮੈਂ ਨਾਂ ਪਰਸਨਲੀ ਕਿਉਂ ਆਪਾਂ ਨਾਂ ਲਈਏ ਕਿਸੇ ਦਾ ਨਾ, ਅਸੀਂ ਤਾਂ ਪੱਤਰਕਾਰ ਹਾਂ, ਅਸੀਂ ਤਾਂ ਸਮਾਜ ਦੇ ਵਿੱਚ ਜਿਹੜੇ ਰੁਝਾਨ ਪਏ ਹੁੰਦੇ ਅਸੀਂ ਉਹਨਾਂ ਤੇ ਟਿੱਪਣੀਆਂ ਕਰਨੀਆਂ ਹੁੰਦੀਆਂ ਨੇ, ਹੈ ਨਾ, ਸਰਕਾਰਾਂ ਦੇ ਕੰਮ ਤੇ ਟਿੱਪਣੀਆਂ ਕਰਨੀਆਂ ਹੁੰਦੀਆਂ, ਜਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਲੋਕ ਨੇ ਵੀ ਅਸੀਂ ਆਏ ਹਾਂ, ਅਸੀਂ ਤਾਂ ਠੀਕ ਆ, ਅਸੀਂ ਫਿਰ ਵੀ ਜਾਣੀ ਜਿਹੜੇ ਨੁਕਸ ਫਰਕ ਹੁੰਦੇ ਨੇ ਅਸੀਂ ਉਹ ਸਾਹਮਣੇ ਲਿਆਉਣੇ ਹੁੰਦੇ ਨੇ ਹਨਾ। ਬਹੁਤ ਵਾਰੀ ਲੋਕਾਂ ਨੇ ਆਪ ਪੈਸੇ ਕਮਾਉਣ ਦੇ ਲਈ ਨਾ ਰਿਸ਼ਤੇਦਾਰੀਆਂ ਨੂੰ ਵੀ ਯੂਜ਼ ਕਰ ਲਿਆ, ਦੋਸਤ ਮਿੱਤਰ ਰਿਸ਼ਤੇਦਾਰੀਆਂ ਉਹਨਾਂ ਨੂੰ ਵੀ ਯੂਜ਼ ਕਰਕੇ ਪੈਸੇ ਮੰਗ ਕੇ ਗਾਂਹ ਅੱਗੇ ਦੀ ਅੱਗੇ, ਹੁਣ ਉਹੋ ਜਿਹੇ ਪੈਸੇ ਫਸੇ ਹੋਏ ਨੇ ਤੁਹਾਨੂੰ ਪਤਾ, ਹੁਣ ਹਾਲਾਤ ਇਹੋ ਜਿਹੇ ਆ। ਤੁਸੀਂ ਸੋਚ ਸਕਦੇ ਹੋ ਵੀ ਤੁਸੀਂ ਆਪ ਜੇ 50-60 ਹਜ਼ਾਰ ਲੱਖ 2 ਲੱਖ ਕਮਾਉਣਾ ਤੇ ਤੁਸੀਂ ਆਪਣੇ ਭੂਆ ਦੇ ਮੁੰਡੇ ਤੁਸੀਂ ਆਪਣੇ ਜਾਣੀ ਜਾਂ ਸਹੁਰਿਆਂ ਦੇ ਵਿੱਚੋਂ ਕਿਸੇ ਤੋਂ ਪੈਸੇ ਲੈ ਕੇ ਵੀ ਮੈਨੂੰ ਜੀ ਮੈਨੂੰ 2 ਲੱਖ ਦੇ ਦੇ, ਮੈਂ 5 ਲੱਖ ਬਣਾ ਲੂੰਗਾ, ਤੇਰਾ 2.5 ਤੈਨੂੰ 2 ਲੱਖ ਮੋੜ ਦੂੰਗਾ, ਮੈਂ ਆਪਦਾ ਬਾਕੀ ਜੇਬ ਚ, ਉਹ ਸਭ ਮਤਲਬ ਸਾਰੇ ਤਾਂ ਨਹੀਂ, ਉਹਨਾਂ ਚ ਬਹੁਤੇ ਫਸੇ ਹੋਏ ਨੇ, ਜਾਣੀ ਸਾਡੇ ਜਿਹੜੇ ਜਿੰਨਾ ਕੁ ਜਿੰਨੀ ਕੁ ਸੰਤੁਸ਼ਟੀ ਨਾਲ ਨੀਂਦ ਆਉਂਦੀ ਸੀ ਸਾਡੇ ਲੋਕਾਂ ਨੂੰ, ਅੱਜ ਕੱਲ ਉਹ ਨੀਂਦ ਆਉਂਦੀ ਨੇ। ਇੱਕ ਓਵਰਆਲ ਰਿਸੈਸ਼ਨ ਆਇਆ ਹੋਇਆ, ਸਾਰੀ ਸੁਸਾਇਟੀ ਕ੍ਰਾਈਸਿਸ ਦੇ ਵਿੱਚ ਆ। ਇੱਕ ਪਤਾ ਨਹੀਂ ਅਸੀਂ ਆਏ ਧਰਤੀ ਦੇ ਉਸ ਭਾਗ ਦੇ ਉੱਤੇ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ, ਮਤਲਬ ਕਹਾਵਤ ਆ ਵੀ ਜੇ ਸਿੱਧੀ ਉਂਗਲ ਨਾਲ ਘਿਓ ਨਾ ਨਿਕਲੇ ਨਾ ਤੇ ਟੇਢੀ ਉਂਗਲ ਨਾਲ ਘਿਓ ਕੱਢਣਾ ਚਾਹੀਦਾ। ਸਾਨੂੰ ਪਤਾ ਨਹੀਂ ਕਿਉਂ ਸਾਨੂੰ ਸਿਖਾਈ ਇਹ ਦਿੱਤਾ ਜਾਂਦਾ ਵੀ ਜਦੋਂ ਘਿਓ ਕੱਢਣਾ ਟੇਢੀ ਉਂਗਲ ਕਰ ਲਓ ਬਸ। ਉਹ ਭਾਈ ਘਿਓ ਕੱਢਣ ਦਾ ਤਰੀਕਾ ਹੁੰਦਾ ਵੀ ਤੁਸੀਂ ਚਮਚਾ ਲਓ ਆਰਾਮ ਨਾਲ ਕੱਢ ਲਓ ਹੈਨਾ, ਤੇ ਨਹੀਂ ਜੇ ਹੈਗਾ ਤਾਂ ਕੋਈ ਨੀ, ਫਿਰ ਦੁੱਧ ਨੂੰ ਜਾਗ ਲਾਓ ਹੈਨਾ, ਰਿੜਕੋ, ਉਹਦੇ ਚੋਂ ਮੱਖਣ ਨਿਕਲੂਗਾ। ਪ੍ਰੋਸੈਸ ਆ ਇੱਕ ਨਾ, ਉਸ ਪ੍ਰੋਸੈਸ ਰਾਹੀਂ ਤੁਸੀਂ ਕਿਸੇ ਟੇਢੀ ਉਂਗਲ ਰਾਹੀਂ ਕਿਉਂ ਘਿਓ ਕੱਢਦੇ ਹੋ ਟੇਢੀ ਉਂਗਲ ਨਾਲ, ਪਰ ਸਾਨੂੰ ਸਿਖਾ ਦਿੱਤਾ ਜਾਂਦਾ ਹੌਲੀ 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 ਹੌਲੀ। ਇਹ ਚੀਜ਼ਾਂ ਕੀ ਹੁੰਦੀਆਂ, ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ। ਮੈਂ ਨਾ ਇੱਕ ਵੈਸੇ ਮੈਂ ਸੰਤਾਂ ਸੁੰਤਾਂ ਦੀ ਗੱਲ ਨਹੀਂ ਸੁਣਦਾ ਹੁੰਦਾ, ਕਿਤੇ ਕੁਦਰਤੀ ਕੋਈ ਚੀਜ਼ ਪੜ੍ਹ ਰਹੇ ਹਾਂ ਦੇਖ ਰਹੇ ਹਾਂ ਜਾਂ ਕੋਈ ਫੇਸਬੁੱਕ ਤੇ ਬੈਠੇ ਕਦੇ ਚਾਹ ਪੀਂਦੇ ਪੀਂਦੇ ਕਦੇ ਸਕਰੋਲ ਕਰ ਲਿਆ, ਇੱਕ ਉਹ ਸੰਤ ਜੀ ਆ ਤੇ ਉਹ ਅੱਜ ਕੱਲ ਵਾਹਵਾ ਅੱਜ ਕੱਲ ਨਵੇਂ ਸੰਤ ਕਾਹਦੇ ਨੇ ਜੀ, ਐ 6-6 ਫੁੱਟ ਦੇ ਯੰਗ ਬੰਦੇ ਨੇ ਐਵੇਂ ਹੀ, ਮਤਲਬ ਉਹਨਾਂ ਨੇ ਆਪਦੇ ਆਸ਼ਰਮ ਜੇ ਖੋਲੇ ਹੋਏ ਨੇ, ਮਾਰਕੀਟਿੰਗ ਕਰਦੇ ਆਪਦੀ, ਉਹਦੇ ਚ ਇੱਕ ਵਾਹਵਾ ਮਸ਼ਹੂਰ ਸੰਤ ਜਿਹਾ ਨੌਜਵਾਨ ਜਿਹਾ ਹੈਗਾ, ਵਾਲ ਪਿੱਛੇ ਨੂੰ ਉਹਨੇ ਵਾਹੇ ਹੁੰਦੇ ਆ ਲੰਮੇ ਜੇ ਕਰਕੇ, ਉਹਨੂੰ ਇੱਕ ਲੇਡੀ ਕਹਿੰਦੀ ਆ ਵੀ ਮੇਰੇ ਘਰ ਵਾਲਾ ਜਿਹੜਾ ਪੀਂਦਾ ਬਹੁਤ ਆ, ਉਹ ਖੜਾ ਕਰ ਲੈਂਦਾ ਵੀ ਹਾਂ ਵੀ ਹਾਂ ਆਪਦੇ ਘਰ ਵਾਲੇ ਨੂੰ ਖੜਾ ਕਰ, ਉਹ ਘਰ ਵਾਲਾ ਖੜਾ ਹੋ ਕੇ ਹਾਂਜੀ ਸੰਤ ਜੀ ਹਮ ਪੀਤੇ ਹੈ, ਉਹਦੀ ਘਰਵਾਲੀ ਕਹਿੰਦੀ ਹੈ ਸ਼ਰਾਬ ਬਹੁਤ ਪੀਂਦਾ ਤੇ ਇਹ ਫਿਰ ਮਤਲਬ ਪੈਸੇ ਆ ਜਿਹੜੇ ਉਹ ਘਰੇ ਆਉਂਦੇ ਨੀ, ਉਹ ਕਹਿੰਦਾ ਬਿਲਕੁਲ ਪੀਤੇ ਹੈ ਲੇਕਿਨ ਹਮ ਤਨਖਾਹ ਕੇ ਪੂਰੇ ਪੈਸੇ ਘਰ ਮੇ ਦੇਤੇ ਹੈ। ਉਹ ਸੰਤ ਕਹਿੰਦਾ ਅੱਛਾ ਲੇਕਿਨ ਪੀਤੇ ਹੈ ਬਿਲਕੁਲ ਪੀਤੇ ਹੈ, ਉਹ ਕਹਿੰਦਾ ਫਿਰ ਪੀਤੇ ਕਹਾਂ ਸੇ, ਉੱਪਰ ਕੀ ਕਮਾਈ ਸੇ ਪੀਤੇ, ਕਹਿੰਦਾ ਇਹ ਉੱਪਰ ਦੀ ਕਮਾਈ ਹੈ ਨਾ ਜਿਹੜੀ, ਦੇਖੋ ਤੁਸੀਂ ਪੰਜਾਬੀ ਉਹ ਆਪਣਾ ਪ੍ਰੋਗਰਾਮ ਸੁਣਦੇ ਆ ਨਾ, ਮੈਂ ਕਹਿੰਦਾ ਜੀ 99% ਜਿਹੜੇ ਸਾਡੇ ਲੋਕ ਨੇ ਨਾ, ਉਹ ਜਦੋਂ ਉਹਨਾਂ ਨੂੰ ਨੌਕਰੀ ਮਿਲਣੀ ਹੁੰਦੀ ਆ, ਮਾਂ ਪਿਓ ਘਰਦਿਆਂ ਦੇ ਸਾਰਿਆਂ ਦੇ ਮਨ ਚ ਹੁੰਦੀ ਆ ਵੀ ਪੈਸੇ ਉੱਤੋਂ ਮਿਲਣਗੇ ਬਸ ਬਹਾਰਾਂ ਲੱਗ ਜਾਣਗੀਆਂ, ਉਹਨਾਂ ਨੂੰ ਤਨਖਾਹ ਨਾਲ ਕੋਈ ਮਤਲਬ ਨਹੀਂ ਹੁੰਦਾ। ਬਿਜਲੀ ਵਾਲੇ ਹੋਏ, ਪਟਵਾਰੀ ਹੋਏ, ਮੈਨੂੰ ਪਤਾ 90-91 ਚ ਮਾਸਟਰ ਵੀ 35-35 ਹਜ਼ਾਰ ਦੇ ਕੇ ਮਾਸਟਰ ਲੱਗੇ ਸੀਗੇ ਤੇ ਉਹਨਾਂ ਨੇ ਤੁਹਾਡੇ ਜਵਾਕਾਂ ਨੂੰ ਕੀ ਪੜਾਉਣਾ ਹਨਾ। ਮਤਲਬ ਗਲਿਆ ਸੜਿਆ ਸਮਾਜ ਜਿਹਦੇ ਚੋਂ ਬੇਈਮਾਨੀ ਦੀ ਸਮੈਲ ਆਉਂਦੀ ਹੈ, ਅਸੀਂ ਉਹ ਸਮਾਜ ਦੇ ਵਿੱਚੋਂ ਆਏ। ਮਾਫ਼ ਕਰਨਾ ਮੇਰੇ ਸ਼ਬਦਾਂ ਨੂੰ, ਮੇਰੇ ਕੋਲ ਹੋਰ ਕੋਈ ਸ਼ਬਦ ਹੈ ਹੀ ਨਹੀਂ ਕਹਿਣ ਨੂੰ। ਜੇ ਚੰਗਾ ਸੋਹਣਾ ਹੁੰਦਾ ਤੇ ਅਸੀਂ ਉੱਥੇ ਨਾ ਰਹਿੰਦੇ। ਉਹ ਸਮਾਜ ਗਲਿਆ ਸੜਿਆ ਜਿਹੜਾ ਨੌਜਵਾਨਾਂ ਨੂੰ ਨਹੀਂ ਸਾਂਭ ਸਕਦਾ। ਨੌਜਵਾਨ ਐਸੈਟ ਨੇ, ਦੇਖੋ ਸਭ ਤੋਂ ਵੱਡੀ ਸ਼ਕਤੀ ਨੇ, ਤੇ ਜੇ ਨੌਜਵਾਨ ਨਹੀਂ ਉੱਥੇ ਰਹਿ ਰਹੇ, ਇਹਦਾ ਮਤਲਬ ਤੁਸੀਂ ਆਪ ਹੀ ਸੋਚ ਲਓ। ਉਹ ਬਿਰਤੀਆਂ ਸਾਡੇ ਚ ਆ ਚੁੱਕੀਆਂ, ਅਸੀਂ ਕੰਮ ਕਰਕੇ ਕੰਮ ਦਾ ਰਿਵਿਊ ਨਹੀਂ ਕਰਦੇ ਸੀ, ਇਹ ਦੇਖਦੇ ਵੀ ਪੈਸਾ ਕਿੰਨਾ ਮਿਲਿਆ। ਅੱਛਾ ਬੇਈਮਾਨੀ ਕਹਿੰਦੇ ਸਾਰੇ ਆ ਜੀ, ਬੇਈਮਾਨੀ ਹਟਣੀ ਚਾਹੀਦੀ ਹੈ, ਪਰ ਜਦੋਂ ਦਾ ਲੱਗਦਾ ਤੇ ਉਹ ਲਾਉਣ ਦੀ। ਅੱਛਾ ਜੇ ਕੋਈ 2-4 ਬੰਦੇ ਭਲੇ ਮਾਨਸ ਹੈਗੇ ਆ, ਉਹਨਾਂ ਨੂੰ ਸਾਰਾ ਦਿਨ ਵਿਅੰਗ ਮਜ਼ਾਕ ਦੇ ਪਾਤਰ ਉਹਨਾਂ ਨੂੰ ਬਣਾਇਆ ਜਾਂਦਾ। ਮੈਂ ਪਿੰਡਾਂ ਦੇ ਵਿੱਚ ਖੁੰਡ ਚਰਚਾ ਦੇ ਵਿੱਚ ਨਾ ਮੈਂ ਲੋਕ ਕਹਿੰਦੇ ਸੁਣਿਆ, ਜੇ ਕੋਈ ਇੱਕ ਅੱਧਾ ਬੰਦਾ ਇਮਾਨਦਾਰ ਸੀ ਨਾ, ਉਹ ਵਿਚਾਰਾ ਲੰਘ ਕੇ ਜਾਂਦਾ, ਅੱਗੋਂ ਪਿੱਛੋਂ ਨਾ ਉਹਨੂੰ ਮਜ਼ਾਕ ਕਰਦੇ, ਲੈ ਆ ਜਾਂਦਾ ਵੱਡਾ ਇਮਾਨਦਾਰ, ਲੈ ਆ ਬਣਿਆ ਫਿਰਦਾ ਵੱਡਾ ਵਿਦਵਾਨ। ਮਤਲਬ ਲੋਕ ਉਹਨੂੰ ਬਹੁ ਗਿਣਤੀ ਆਪ ਬੇਈਮਾਨ ਹੁੰਦੇ ਸੀ, ਇਸ ਕਰਕੇ ਉਹ ਸਮਝਦੇ ਸੀ ਦੂਜੇ। ਜੇ ਕੋਈ ਇਮਾਨਦਾਰ ਬੰਦਾ ਠੀਕ ਕੰਮ ਕਰਦਾ ਸੀ, ਉਹ ਇਹ ਦੇਖਦੇ ਸੀ ਵੀ ਇਹਦੇ ਕੰਮ ਪਿੱਛੇ ਨਾ ਜ਼ਰੂਰ ਇਹਦੀ ਇੰਟੈਂਸ਼ਨ ਬੇਈਮਾਨੀ ਕਰਨ ਦੀ ਹੋਣੀ। ਅੱਛਾ ਉਹੋ ਹੀ ਕੁਛ ਅਸੀਂ ਇੱਥੇ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰਵਿਸ ਇੰਡਸਟਰੀ ਦੇ ਵਿੱਚ ਸਾਡੇ ਚ ਬਹੁਤਿਆਂ ਦੀ ਮੈਂ ਕਹੂੰਗਾ, ਦੇਖੋ ਇਮਾਨਦਾਰ ਹੈਗੇ ਨੇ, ਬਹੁਤ ਵਧੀਆ ਕੁਆਲਿਟੀ ਨਾਲ ਕੰਮ ਕਰਨ ਵਾਲੇ ਹੈਗੇ ਨੇ। ਸਾਡੇ ਤੋਂ ਪਹਿਲੀ ਪੀਰੀਅਡ ਤਾਂ ਬਹੁਤ ਜ਼ਿਆਦਾ ਸੀ ਨਾ ਇਮਾਨਦਾਰ ਤੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ, ਤੇ ਉਹਨਾਂ ਨੂੰ ਐਂ ਸੀ ਵੀ ਸਾਡੀ ਕਮਿਊਨਿਟੀ ਦਾ ਨਾ ਨਾਮ ਬਣੇ। ਸਾਡੇ ਭਾਈਚਾਰੇ ਦਾ ਨਾਂ ਬਣੇ। ਉਹ ਹੁਣ ਭਾਈਚਾਰੇ ਵਾਲੀ ਗੱਲ ਤਾਂ ਗਾਇਬ ਆ। ਸਰਵਿਸ ਇੰਡਸਟਰੀ ਦੇ ਵਿੱਚ ਸਾਨੂੰ ਕੋਈ ਲੱਖ ਦੱਸੀ ਜਾਵੇ ਵੀ ਭਾਈ ਤੂੰ ਨਾ ਜਾਨ ਲਾ ਦੇਣੀ ਆ, ਸਰਵਿਸ ਤੇਰੀ ਵਧੀਆ ਹੋਣੀ ਚਾਹੀਦੀ, ਅਸੀਂ ਉਹਦੇ 'ਚ ਵੀ ਕਟੌਤੀਆਂ ਕਰਕੇ ਉਹਦੇ 'ਚ ਚੋਰ ਮੋਰੀਆਂ ਲੱਭ ਕੇ ਅਸੀਂ ਕੁਆਲਿਟੀ ਘਟਾਤੀ ਆ ਕੰਮ ਦੀ, ਤੇ ਬਸ ਸਰਵਿਸ ਕਾਹਦੀ ਆ ਸਾਡੀ। ਮੈਂ ਬਹੁਤ ਥਾਵਾਂ ਤੇ ਗੱਲਾਂ ਓਬਜ਼ਰਵ ਕਰਦਾ, ਹਰ ਰੋਜ਼ ਓਬਜ਼ਰਵ ਕਰਦਾ, ਪਰ ਇਹ ਆ ਜੀ ਜਦੋਂ ਕੋਈ ਨਾ ਕੋਈ ਖਬਰ ਹੁੰਦੀ ਆ ਫਿਰ ਜੀ ਕਰਿਆ ਆਉਂਦਾ ਵੀ ਚਲੋ ਆਪਾਂ ਫਿਰ ਆਪਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਕੇ ਦੇਖੀਏ। ਇੱਕ ਸਾਡੇ ਨਾਲ ਨਾ ਕਾਲਰ ਨੇ ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਜੀ ਤੁਸੀਂ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬ੍ਰਾਂਡ ਸਾਹਿਬ, ਕੀ ਹਾਲ ਚਾਲ?
ਵਧੀਆ ਜੀ ਵਧੀਆ, ਤੁਸੀਂ ਸੁਣਾਓ ਠੀਕ ਠਾਕ ਹੋ?
ਠੀਕ ਆ, ਹਾਂਜੀ ਹਾਂਜੀ, ਥੈਂਕ ਯੂ। ਆਪਣੇ ਬ੍ਰਾਂਡ ਸਾਹਿਬ ਗੱਲ ਦਾ ਚੇਤਾ ਭੁੱਲੀ ਜਾਂਦਾ, ਤੁਸੀਂ ਗਾਹਾਂ ਤੋਂ ਗਾਹਾਂ ਕਿੰਨੇ ਫਰੰਟ ਖੋਲ ਦਿੱਤੇ, ਹੁਣ ਪਿਛਲੀ ਗੱਲ ਨੂੰ ਭੁੱਲੀ ਜਾਂਦੇ। ਮੈਂ ਕਿਹਾ ਪਹਿਲਾਂ ਉਹ ਚੇਤੇ
ਕਰ ਲੋ ਕੋਈ ਨੀ, ਆਪਾਂ ਪੀੜ੍ਹੀ ਹੇਠਾਂ ਹੀ ਸੋਟਾ ਮਾਰ ਰਹੇ ਸੀ, ਆਪਾਂ ਹੋਰ ਤਾਂ ਕੁਛ ਨੀ ਕਰਦੇ।
ਠੀਕ ਆ ਬ੍ਰਾਂਡ ਸਾਹਿਬ, ਚਲੋ ਪਹਿਲੀ ਤੇ ਆਨੇ ਜੇ ਜਵਾਬ ਬੜਾ ਵਧੀਆ ਹੈਗਾ। ਹੁਣ ਇਲੈਕਸ਼ਨਾਂ ਚੱਲਦੀਆਂ ਸੀ, ਇਹਦੇ ਵਿੱਚ ਬਹੁਤ ਰੌਲਾ ਪਿਆ, ਇੱਕ ਪੁਲਿਸ ਚਾਹੀਦੀ ਆ ਜੀ, ਪੁਲਿਸ ਨੇ ਵੀ ਇੰਡੋਰਸ ਕੀਤਾ ਸਾਡੇ ਜੀ, ਇੰਨਾ ਕ੍ਰਾਈਮ ਵੱਧ ਗਿਆ, ਆਹ ਹੋ ਗਿਆ, ਉੱਥੇ ਚੋਰੀ ਹੋ ਗਈ, ਏਦਾਂ ਹੋ ਗਿਆ। ਔਰ ਪਤਾ ਨੀ ਜੀ, ਮੈਨੂੰ ਏਦਾਂ ਲੱਗਿਆ ਵੀ ਜਿਵੇਂ ਕਿ ਉਹਨੇ ਕਹਿੰਦੇ ਫਲਾਨੀ ਕੰਟਰੀ ਚ ਕਾਨੂੰਨ ਏਦਾਂ ਦਾ, ਫਲਾਨੀ ਪੁਲਿਸ ਏਦਾਂ ਦੀ, ਜਿੱਦਾਂ ਤੁਸੀਂ ਹੁਣ ਕਹਿ ਲਓ ਪੰਜਾਬ ਪੁਲਿਸ ਦੀ ਗੱਲ, ਹੁਣ ਐਗਜ਼ਾਮਪਲ ਲੈ ਲੈਂਦੇ ਆ। ਮੈਂ ਹੁਣ ਜੇ ਆਪਾਂ ਸੋਚੀਏ ਤੇ ਇੰਡੀਆ ਦੇ ਵਿੱਚ ਜਿਹੜੀ ਹੁਣ ਪੁਲਿਸ ਆ ਉਹ ਕਿਹਨਾਂ ਦੀ ਰਾਖੀ ਕਰਦੀ ਆ? ਵਿਚਾਰਾ ਜੀ, ਬਸ ਠੀਕ ਹੈ, ਮਨ ਭਰਾ ਤਾਂ ਵਿੱਚ ਹਨਾ ਲਾਈ ਜਾਇਓ ਪੰਚ ਜਿੱਦਾਂ ਤੇ ਉੱਥੇ। ਹੁਣ ਇੱਥੇ ਵੀ ਬਹੁਤੇ ਲੋਕਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਹਨਾ ਇੱਕ ਦੂਜੇ ਦੀਆਂ ਕਈਆਂ ਦੇ ਤਾਂ ਵਿਚਾਰਿਆਂ ਦੀਆਂ ਦਿਹਾੜੀਆਂ ਮਾਰ ਮਾਰ ਕੇ ਤੇ ਬੰਦੇ ਭੱਜ ਗਏ, ਤੇ ਇੱਧਰ ਉੱਧਰ ਉਹਨਾਂ ਨੇ ਬਣਾਏ ਬਿਜ਼ਨਸ ਏਦਾਂ ਕੀਤੇ ਆ ਵੀ ਉਹਦੇ ਵਿੱਚੋਂ ਪਤਾ ਲੱਗਦਾ ਵੀ ਹਾਂ ਜੀ ਇਹ ਪੈਸਾ ਕਿਵੇਂ ਤੇ ਕਿੱਥੋਂ ਆਇਆ ਹਨਾ। ਹੁਣ ਮੈਨੂੰ ਏਦਾਂ ਲੱਗਦਾ ਵੀ ਜ਼ਿਆਦਾ ਹੋਏ ਲੋਕਾਂ ਕੋਲ ਏਦਾਂ ਜ਼ਿਆਦਿਆਂ ਕੋਲ ਉਦਾਂ ਦਾ ਪੈਸਾ ਆ ਗਿਆ ਤੇ ਉਹਨਾਂ ਨੇ ਹੁਣ ਆਪਣੀ ਰਾਖੀ ਦੀ ਪ੍ਰੋਬਲਮ ਪਈ ਹੋਈ ਆ ਤੇ ਉਹ ਹੁਣ ਹਊਆ ਜਿਹਾ ਖੜਾ ਕਰਕੇ ਉਹ ਵੀ ਇਹ ਭਾਲਦੇ ਆ ਸਾਨੂੰ ਵੀ ਹੁਣ ਦੋ ਦੋ ਬੋਡੀ ਗਾਰਡ ਇੱਥੇ ਮਿਲ ਜਾਣ, ਘਰਾਂ ਦੇ ਮੂਹਰੇ ਸਿਕਿਉਰਿਟੀ ਗਾਰਡ ਮਿਲ ਜਾਣ ਤੇ ਸਾਡੀ ਹੁਣ ਪੁਲਿਸ ਸਾਡੀ ਰੱਖਿਆ ਕਰੇ ਤੇ ਜਿਹੜੇ ਆਮ ਲੋਕਾਂ ਨੂੰ ਉਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਦਿਹਾੜੀਦਾਰ ਆ, ਇਹਦਾ ਤਾਂ ਬਣਦਾ ਕੁਛ ਨੀ, ਇਹ ਤਾਂ ਜੇਬ ਚ ਬੈਠਾ ਤੇ ਉਹ ਮੈਂ ਬਾਈ ਮੈਂ ਕਿਹਾ ਦੇਖੋ ਉਹ ਕ੍ਰਾਈਮ ਕਰਦੇ ਕਿਉਂ ਆ, ਇਹ ਕੋਈ ਨੀ ਸੋਚਦਾ ਵੀ ਬਾਈ ਉਹਨਾਂ ਨੂੰ ਕ੍ਰਾਈਮ ਕਿਉਂ ਕਰਨਾ ਪੈ ਰਿਹਾ ਜਦੋਂ ਤੁਸੀਂ ਸਵੇਰ ਤੋਂ ਲੈ ਕੇ ਤਕਾਲਾਂ ਤੇ ਕੰਮ ਕਰਨਾ, ਤੁਹਾਡੇ ਗੁਜ਼ਾਰੇ ਜੋ ਕਿ ਜਦੋਂ ਤਨਖਾਹ ਡਿਮਾਂਡਿੰਗ ਤਾਂ ਤੁਸੀਂ ਉਹ ਦੂਜਾ ਰਸਤਾ ਚੁਣਨਾ ਹੀ ਚੁਣਨਾ, ਇਹ ਤਾਂ ਕੋਈ ਆਪਸ਼ਨ ਨੀ ਰਹਿ ਜਾਂਦੀ। ਤੇ ਮੈਨੂੰ ਤਾਂ ਇਹੀ ਲੱਗਿਆ ਜੀ ਵੀ ਉਹ ਲੋਕ ਵਿਚਾਰਿਆਂ ਦਾ ਸਰਦਾ ਨੀ, ਉਹ ਕ੍ਰਾਈਮ ਵੱਧ ਜਾਂਦੇ ਉਹਨਾਂ ਨੂੰ ਕਈ ਫਿਰ ਆਪਣੇ ਐਗਜੈਜੂਰੇਟ ਕਰਦੇ ਆ, ਉਹ ਕੋਈ ਗੱਲ ਨੀ ਚੱਕਦੇ ਤਾਂ ਦੂਏ ਦਿਨ ਪਤਾ ਜਮਾਨਤ ਤੋਂ ਬਾਹਰ ਆ ਜਾਂਦਾ। ਉਹਨਾਂ ਨੂੰ ਇਹ ਨੀ ਦੱਸਦੇ ਬਾਈ ਜੀ ਇੱਕ ਵਾਰੀ ਤੂੰ ਫਸ ਗਿਆ ਤੇ ਸਾਰੀ ਉਮਰੇ ਤੁਸੀਂ ਇਹਦੇ ਵਿੱਚ ਭੁਗਤਣਾ ਪੈਣਾ। ਥੈਂਕ ਯੂ, ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀ।
ਮਿਹਰਬਾਨੀ ਜੀ ਮਿਹਰਬਾਨੀ। ਗੱਲ ਇਹ ਆ ਜੀ ਉਹ ਜਿਹੜੇ ਕ੍ਰਾਈਮ ਕਰਨ ਵਾਲੇ ਹੁੰਦੇ ਆ ਅਡਲਟ ਬੰਦੇ ਹੁੰਦੇ ਆ, ਹਰੇ ਜਿਵੇਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਇੱਕ ਅਡਲਟ ਬੰਦਾ 17-18 ਸਾਲ ਦਾ, ਜਾਂ ਤਾਂ ਫਿਰ ਅਸੀਂ ਉੱਥੋਂ ਉੱਥੇ ਸਟਾਫ ਹੀ ਇਹੋ ਜਿਹਾ ਪੈਦਾ ਕੀਤਾ, ਆਈ ਮੀਨ ਮੇਰੇ ਕਹਿਣ ਦਾ ਮਤਲਬ ਜਿਹੜੇ ਨੌਜਵਾਨ ਆ ਜਿਹੜੇ ਸਾਡੇ ਆ ਰਹੇ ਆ ਉਹ ਮਟੀਰੀਅਲੀ ਉਹੋ ਜਿਹਾ ਨੇ ਜਿਨ੍ਹਾਂ ਦਾ ਦਿਮਾਗ ਹੀ ਹੈ ਨੀ। ਜੇ 18-20 ਸਾਲ ਦਾ ਬੰਦਾ ਇਹ ਨਹੀਂ ਸੋਚ ਸਕਦਾ ਮੇਰੇ ਲਈ ਚੰਗਾ ਕੀ ਆ ਤੇ ਮਾੜਾ, ਅੱਛਾ ਓਨੈਸਟਲੀ ਸਪੀਕਿੰਗ ਮੇਰੀ ਗੱਲ ਤੁਹਾਨੂੰ ਸਾਰਿਆਂ ਨੂੰ ਗਲਤ ਲੱਗੂਗੀ, ਮਾੜਾ ਕੰਮ ਜਾਂ ਚੰਗਾ ਕੰਮ ਕਰਨਾ ਤੁਹਾਡਾ ਮਨ ਜਿਹੜਾ ਅੰਦਰ ਹੁੰਦਾ, ਜਿਹੜੀ ਤੁਹਾਡੇ ਮਾਂ ਪਿਓ ਨੇ, ਤੁਹਾਡੇ ਟੀਚਰਸ ਨੇ, ਤੁਹਾਡੇ ਕਲਚਰ ਦੇ ਵਿੱਚੋਂ, ਕਲਚਰ ਮਤਲਬ ਸਾਡੇ ਪੁਰਾਣੇ ਜਿਹੜੇ ਪੁਰਾਣਾ ਕਲਚਰ ਆ ਸਾਡਾ, ਸਾਡੇ ਜਿਹੜੇ ਵੱਡੇ ਵਡੇਰੇ ਸੀ ਜਿਹਨੂੰ ਅਸੀਂ ਕਲਚਰ ਵੀ ਕਹਿੰਦੇ ਹਾਂ, ਕਈ ਵਾਰ ਰਿਲੀਜਨ ਨਾਲ ਵੀ ਮਿਕਸ ਕਰਦੇ ਹਾਂ, ਸਾਨੂੰ ਬਾਰ ਬਾਰ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਨੇ ਸਾਨੂੰ ਰੋਕਿਆ ਹੋਇਆ, ਸਾਡੇ ਜਿਹੜੇ ਰੋਲ ਮਾਡਲ ਆ ਰੋਕਿਆ ਵੀ, ਮਨਾ ਜਦੋਂ ਤੂੰ ਮਾੜਾ ਕੰਮ ਕਰਨ ਲੱਗਦਾ ਨਾ, ਜਦੋਂ ਚੋਰੀ ਕਰਨ ਲੱਗਦਾ ਹੱਥ ਆ ਜਿਹੜਾ ਤੇਰਾ ਪਿੱਛੇ ਹੋ ਜਾਣਾ ਚਾਹੀਦਾ, ਜਦੋਂ ਤੂੰ ਕਿਸੇ ਨੂੰ ਮਾਰਨ ਲੱਗਦਾ ਘਸੋਨਾ ਜਿਹੜਾ ਉਹ ਮੁੱਠੀ ਬੰਦ ਨਹੀਂ ਹੋਣੀ ਚਾਹੀਦੀ, ਬਾਂਹ ਤੇਰੀ ਉੱਠਣੀ ਨਹੀਂ ਚਾਹੀਦੀ, ਉਹ ਮਨ ਸਾਡਾ ਕਿੱਥੇ ਜਾਂਦਾ ਜਦੋਂ ਅਸੀਂ ਮਾੜਾ ਕੰਮ ਕਰਦੇ ਹਾਂ? ਸਾਨੂੰ ਸਿਖਾਇਆ ਤਾਂ ਕਿਤਾਬਾਂ 'ਚ ਇਹ ਜਾਂਦਾ ਵੀ ਮਿਹਨਤ ਦੀ ਕਮਾਈ ਦਸਾਂਨੋਵਾਂ ਦੀ ਕਿਰਤ, ਉਹ ਫਿਰ ਅੰਦਰਲਾ ਇਨਸਾਨ ਸਾਡੀ ਜ਼ਮੀਰ ਕਿੱਥੇ ਜਾਂਦੀ ਹੈ? ਤਾਂ ਸਾਡੀ ਤਾਂ ਜ਼ਮੀਰ ਮਰੀ ਹੋਈ ਹੈ। ਮੈਂ ਤਾਂ ਕਹਿੰਦਾ ਪੁਲਿਸ ਦੇਖੋ, ਇੱਕ ਮੈਂ ਆਈਡੀਅਲਿਸਟਿਕ ਸੁਸਾਇਟੀ ਦੀ ਗੱਲ ਕਰਦਾ, ਮਤਲਬ ਆਈਡੀਅਲਿਸਟਿਕ ਆਦਰਸ਼ਵਾਦੀ ਸੁਸਾਇਟੀ, ਵੈਸੇ ਪੁਲਿਸ ਦੀ ਲੋੜ ਕੀ ਹੈ ਜੇ ਸਾਰੇ ਬੰਦੇ ਇਮਾਨਦਾਰ ਹੋਣ? ਮੇਰੀ ਗੱਲ ਸੁਣੋ, ਕੀ ਲੋੜ ਆ ਪੁਲਿਸ ਦੀ? ਕੋਈ ਕਹਿੰਦੇ ਆ ਨਾ ਵਕਤ ਹੁੰਦਾ ਸੀ ਵੀ ਤਾਲਾ ਨਹੀਂ ਸੀ ਲੱਗਿਆ ਹੁੰਦਾ ਤੇ ਸਮਾਨ ਆਈ ਪਿਆ ਹੁੰਦਾ ਸੀ, ਦੱਸੋ ਵੀਰ ਜੀ ਹੈਗੀ ਜੇ ਬੰਦੇ ਇਮਾਨਦਾਰ ਹੋਣ ਕਿਉਂ ਪੁਲਿਸ ਦੀ ਲੋੜ ਪਵੇ?
ਬਿਲਕੁਲ ਨੀ ਜੀ, ਇਹ ਸਹੀ ਬਿਲਕੁਲ ਸਹੀ ਹੈ ਜੀ, ਇਸੀ ਕਰਕੇ ਕਹਿੰਦੇ ਆ ਅਸੀਂ ਕਹਿੰਦੇ ਜੀ ਸਾਡਾ ਫਿਰ ਟੈਕਸ ਇੱਦਾਂ ਜਾਂਦਾ ਸਾਡਾ ਉਧਰ ਜਾਂਦਾ, ਅਗਰ ਜੇ ਕ੍ਰਾਈਮ ਘੱਟ ਹੋਊਗਾ ਜੇ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਾਂਗੇ ਅਸੀਂ ਥੋੜਾ ਵੀ ਟਰੈਕ ਡਾਊਨ ਕਰਨ ਦੀ ਕੋਸ਼ਿਸ਼ ਕਰਾਂਗੇ, ਕ੍ਰਾਈਮ ਬਹੁਤ ਸਾਰਾ ਘੱਟ ਸਕਦਾ, ਇਹ ਘਟਣਾ ਵੀ ਇੱਦਾਂ ਹੀ ਹੈ ਜਿੰਨਾ ਚਿਰ ਅਸੀਂ ਆਸੇ ਪਾਸੇ ਵਾਚ ਕਰਨਾ, ਜੇ ਕੋਈ ਸਾਨੂੰ ਬੰਦਾ ਗਲਤ ਲੱਗਦਾ ਤੇ ਉਹਨੂੰ ਅਸੀਂ ਥੋੜਾ ਰੋਕਣ ਦੀ ਕੋਸ਼ਿਸ਼ ਕਰੀਏ, ਇੱਕ ਦੂਜੇ ਨੂੰ ਦੱਸਣ ਦੀ ਕਰੇ ਭਾਈ ਇਹ ਤੋਂ ਬਚ ਕੇ ਬੰਦਾ ਇੱਦਾਂ, ਜਦੋਂ ਆਪ ਬਿਸ਼ਰਮ ਹੋਊਗਾ ਫਿਰ ਆਪੇ ਪਤਾ ਲੱਗਣਾ, ਜਦੋਂ ਅਸੀਂ ਉਹਨਾਂ ਦੇ ਬਦਲ ਜਾ ਕੇ ਚਾਪਲੂਸੀ ਕਰਨ ਲੱਗ ਜਾਂਦੇ ਆ, ਉਹਨਾਂ ਨੂੰ ਜੀ ਯੂਰੇ ਕਰਨ ਲੱਗ ਜਾਂਦੇ ਆ, ਤੇ ਫਿਰ ਦੂਜਿਆਂ ਨੂੰ ਵੀ ਇਨਕਰੇਜਮੈਂਟ ਮਿਲਦੀ, ਹਾਂ ਵੀ ਏਦਾਂ ਦਾ ਕੰਮ ਕੀਤਾ ਦੇਖ ਕਿੱਦਾਂ ਆਸੇ ਪਾਸੇ ਬੱਲੇ ਬੱਲੇ ਹੁੰਦੀ ਆ। ਥੈਂਕ ਯੂ,
ਮਿਹਰਬਾਨੀ ਮਿਹਰਬਾਨੀ। ਜਦੋਂ ਆਪਾਂ ਕਹਿੰਦੇ ਆ ਨਾ ਕਾਨੂੰਨ ਸਖ਼ਤ ਚਾਹੀਦਾ, ਅਸਲ ਚ ਕਾਨੂੰਨ ਤਾਂ ਸਖ਼ਤ ਪਹਿਲਾਂ ਹੀ ਬਹੁਤ ਹੈਗੇ ਨੇ, ਜਿਹੜੇ ਓਫੈਂਡਰਸ ਨੇ ਨਾ ਜਦੋਂ ਪ੍ਰੂਵ ਹੋ ਜਾਂਦਾ ਵੀ ਇਹ ਹਾਂ ਜੀ ਇਹਨੇ ਕ੍ਰਾਈਮ ਕੀਤਾ, ਕਾਨੂੰਨ ਆਲਰੇਡੀ ਬਹੁਤ ਸਖ਼ਤ ਨੇ। ਜੱਜ ਸਾਹਿਬ ਕੀ ਕਰਦੇ ਨੇ, ਦੇਖੋ ਜੱਜ ਸਾਹਿਬ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਇਸ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਨਾ ਕਿਤੇ ਨਾ ਕਿਤੇ ਬੰਦੇ ਦਾ ਮਨ ਜ਼ਰੂਰ ਜਾਗਦਾ ਜੇ ਕਰੀ ਛੋਟੀ ਮੋਟੀ ਗਲਤੀ। ਦੁਨੀਆਂ 'ਚ ਕੋਈ ਇਨਸਾਨ ਨਹੀਂ ਜੀ ਜਿਹਨੇ ਕੋਈ ਗਲਤੀ ਨਾ ਕੀਤੀ ਹੋਵੇ, ਇੱਕ ਵੀ ਇਨਸਾਨ ਨਹੀਂ। ਛੋਟਾ ਹੁੰਦਾ ਬੱਚਾ ਜਿਹੜਾ ਉਹ ਚੋਰੀ ਵੀ ਕਰਦਾ, ਚਲਾਕੀ ਵੀ ਮਾਰਦਾ, ਹੋਰ ਬਚਪਨ ਕੀ ਹੁੰਦਾ, ਹੌਲੀ ਹੌਲੀ ਨਾ ਉਹਦੇ ਐਕਸ਼ਨਸ ਦੇ ਵਿੱਚੋਂ, ਉਹਦੇ ਕੰਮਾਂ 'ਚ, ਉਹਦੇ ਦਿਮਾਗ ਦੇ ਵਿੱਚ ਉਹਦਾ ਇੱਕ ਲਾਈਫ ਸਟਾਈਲ ਬਣ ਜਾਂਦਾ, ਉਹਦੇ ਵੱਡੇ ਰੋਕਦੇ ਨੇ ਉਹਨੂੰ, ਹਨਾ। ਸਾਡੇ ਤਾਂ ਵੱਡਿਆਂ ਨੇ ਰੋਕਣਾ ਹੀ, ਸਾਡਾ ਤਾਂ ਮੇਰਾ ਠੀਠ ਨੇ, ਕਿਉਂਕਿ ਵੱਡੇ, ਮਾਫ ਕਰਨਾ ਮੈਂ ਦੂਜੇ ਕੰਟੈਕਸਟ ਗੱਲ ਕਰਦੇ ਆ, ਕਿਉਂਕਿ ਜਿਹੜੇ ਥਾਂ ਤੋਂ ਅਸੀਂ ਆਏ ਹਾਂ ਉਹ ਵੱਡੇ ਵਟੇਰੇ ਆਪ ਉਹਨਾਂ ਨੂੰ ਆਏ ਹੁੰਦਾ ਵੀ ਕਿ ਕਰੀ ਠੱਗੀ ਦਾ ਨਾ ਥਾਂ ਮਿਲੇ ਸਹੀ, ਅਸੀਂ ਘਰ ਪੂਰਾ ਕਰ ਲਈਏ। ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਘਰ ਦੇ ਵਿੱਚ ਕੋਈ ਮੁਲਾਜ਼ਮ ਬਣਦਾ ਤਾਂ ਮਾਂ ਪਿਓ ਸਾਰਿਆਂ ਦੀ ਆਸ ਹੁੰਦੀ ਆ ਵੀ ਇਹ ਤਾਂ ਜੀ ਬਸ ਪੂਰੇ ਖਜ਼ਾਨੇ ਨਾ ਭਰ ਦੂਗਾ ਸਾਡੇ, ਪਤਾ ਨਹੀਂ ਇਹਨੇ ਮਤਲਬ 5-4 ਜਨਰੇਸ਼ਨ ਲਈ ਇਹਨੇ ਪੈਸੇ ਜੋੜ ਜਾਣੇ ਬੇਈਮਾਨੀ ਦੇ। ਉੱਥੇ ਦੇਖੋ ਪੁਲਿਸ ਨੇ ਕੀ ਨਹੀਂ ਕੀਤਾ, ਨੌਜਵਾਨ ਮੁੰਡੇ ਮਾਰ ਮਾਰ ਕੇ ਉਹਨਾਂ ਨੇ ਠੱਗੀਆਂ ਮਾਰ ਮਾਰ ਪੈਸੇ ਵੀ ਲਏ ਆ, ਕਤਲ ਕੀਤੇ ਆ, ਕੀ ਕੁਛ ਨਹੀਂ ਕੀਤਾ ਗਾ, ਸਮਗਲਰ ਨਾਲ ਰਲ ਕੇ ਉੱਥੇ ਪੁਲਿਸ ਚੱਲਦੀ ਹੈ। ਇੱਥੇ ਪੁਲਿਸ ਨੂੰ ਸਿਖਾਇਆ ਜਾਂਦਾ ਬਈ, ਟ੍ਰੇਨਿੰਗ ਦਿੱਤੀ ਜਾਂਦੀ ਹੈ ਪ੍ਰੋਪਰ ਵੀ ਤੁਸੀਂ ਐਕਸਟ੍ਰੀਮ ਕੇ, ਹਾਲਾਂਕਿ ਗਲਤੀ ਕਰਦੇ ਨੇ ਪੁਲਿਸ ਵਾਲੇ, ਇਹ ਨਹੀਂ ਕਹਿੰਦਾ, ਤੁਹਾਡੇ ਸਾਹਮਣੇ ਇੱਥੇ ਮੈਂਟਲ ਹੈਲਥ ਪੇਸ਼ੈਂਟਸ ਹੁੰਦੇ ਨੇ ਪੁਲਿਸ ਵਾਲੇ, ਉਹਨਾਂ ਨਾਲ ਦੁਰਵਿਹਾਰ ਕਰਦੇ, ਕਈ ਵਾਰੀ ਗੋਲੀ ਵੀ ਮਾਰ ਦਿੰਦੇ, ਆਪਾਂ ਕਿੰਨੇ ਵਾਰੀ ਡਿਸਕਸ ਕੀਤਾ ਕੇਸਿਸ ਡਿਸਕਸ ਹੁੰਦੇ ਨੇ, ਪਰ ਜਦੋਂ ਆਪਾਂ ਕਹਿੰਦੇ ਨਾ ਕਾਨੂੰਨ ਸਖ਼ਤ ਚਾਹੀਦਾ, ਉਹ ਕਾਨੂੰਨ ਸਖ਼ਤ ਕੀ ਕਰੂਗਾ, ਇਮਾਨਦਾਰ ਬੰਦੇ ਨੇ ਤਾਂ ਵੈਸੇ ਹੀ ਗਲਤੀ ਨਹੀਂ ਕਰਨੀ ਗੀ, ਇਮਾਨਦਾਰ ਬੰਦਾ ਤਾਂ ਜਿਹੜਾ ਹੈਗਾ ਉਹ ਤਾਂ ਆਪਣਾ ਉਹ ਤਾਂ ਲਾਈਫ ਇੰਜੋਏ ਕਰਨਾ ਚਾਹੁੰਦਾ, ਆਪਣੇ ਪਰਿਵਾਰ ਚ ਬੈਠ ਕੇ ਮਾੜਾ ਮੋਟਾ ਆਲੇ ਦੁਆਲੇ ਕੁਦਰਤ ਦੇ ਨਜ਼ਾਰੇ ਦੇਖਣਾ ਚਾਹੁੰਦਾ, ਹੈ ਨਾ, ਉਹਨੂੰ ਕ੍ਰਾਈਮ ਕਰਨ ਦੀ ਲੋੜ ਕੀ ਪਈ ਹੈ। ਹਾਂ, ਇਹ ਜ਼ਰੂਰ ਠੀਕ ਆ ਗੱਲ ਤੁਹਾਡੀ ਬਈ, ਸੋਸਾਇਟੀ ਦੇ ਵਿੱਚ ਕੁਝ ਇਹੋ ਜਿਹੇ ਹਾਲਾਤ ਪਏ ਨੇ ਬਈ ਲੋਕ ਆ ਜਿਹੜੇ ਕ੍ਰਾਈਮ ਵੱਲ ਰੁਚਿਤ ਹੋ ਜਾਂਦੇ ਨੇ, ਹੈਨਾ, ਇਹ ਜ਼ਰੂਰ ਸੋਸਾਇਟੀ ਦੇ ਸੋਚਣ ਦਾ ਮੁੱਦਾ। ਮੇਰਾ ਖਿਆਲ ਇੱਕ ਸਾਡੇ ਨਾਲ ਕਾਲ ਸ਼ਾਇਦ ਧਰਮਪਾਲ ਜੀ ਨੇ ਕਾਫੀ ਦੇਰ ਤੋਂ ਹੋਲਡ ਕੀਤਾ ਹੋਇਆ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਕਾਨੂੰਨ ਸਖ਼ਤ ਚਾਹੀਦੇ ਆ, ਪਰ ਕਾਨੂੰਨ ਸਖ਼ਤ ਦੇ ਨਾਲ ਜੋ ਮੇਰਾ ਵਿਚਾਰ ਹੈਗਾ ਕਿ ਜਿਹੜੀ ਅਵੇਅਰਨੈਸ ਹੈ ਬੰਦੇ ਨੂੰ ਜਾਂ ਸੋਸਾਇਟੀ ਹੈ ਉਹਦੇ ਚ ਬਦਲਾਅ ਚਾਹੀਦਾ। ਹੁਣ ਜਿੱਦਾਂ ਸਾਰਾ ਆਪਾਂ ਕਸੂਰ ਹਮੇਸ਼ਾ ਕੱਢਦੇ ਨੇ, ਬੱਚੇ ਇਉਂ ਕਰਦੇ ਆ, ਸਟੂਡੈਂਟਾਂ ਨੇ ਇਉਂ ਕੀਤਾ, ਸਟੂਡੈਂਟਾਂ ਨੇ ਜਿਹੜਾ ਕੁਛ ਕੀਤਾ ਉਹ ਕਰਵਾਇਆ ਕਿਹਨੇ, ਉਹਨਾਂ ਨੂੰ ਦੱਸਿਆ ਕਿਹਨੇ ਇਹ ਗੱਲਾਂ। ਅਡਲਟ ਜਿਹੜੇ ਆਪਣੇ ਇੱਥੇ ਆਪਣੇ ਪੁਰਾਣੇ ਬੰਦਿਆਂ ਨੇ ਇਹ ਕੁਛ ਇਹ ਕੰਮ ਜ਼ਿਆਦਾ ਕੀਤੇ ਉਹਨਾਂ ਨਾਲ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਐਵੇਂ ਵਿੱਚੋਂ ਕੁਛ ਪਰਸੈਂਟ ਹੀ ਦਿੰਦੇ ਆ, ਬਾਕੀ ਮਲਾਈ ਤਾਂ ਉਹ ਆਪ ਹੀ ਛਕਦੇ ਆ। ਜਿਹੜੀ ਨਸ਼ੇ ਵੇਚਦੇ ਆ ਉਹ ਨਿਆਣੇ ਥੋੜੀ ਵੇਚਦੇ, ਅਡਲਟ ਵੇਚਦੇ, ਸਾਰੇ ਪੁੱਠੇ ਕੰਮ ਅਡਲਟ ਕਰਦੇ ਆ, ਪਰ ਉਹ ਆਪਣੇ ਆਪ ਨੂੰ ਸਹੀ ਕਰ ਲੈਂਦੇ ਕਿ ਜੀ ਨਿਆਣਿਆਂ ਕਰਦੇ। ਹੁਣ ਸਾਨੂੰ ਵੀ ਜਿੰਨੇ ਫੋਨ ਆਉਣਗੇ ਸਾਡੇ ਨਿਆਣੇ ਆਉਣ ਕਰਦੇ, ਮੈਂ ਕਿਹਾ ਜੀ ਪਹਿਲਾਂ ਤੁਸੀਂ ਧਿਆਨ ਕਰੋ ਵੀ ਤੁਸੀਂ ਕੀ ਕਰਦੇ ਹੋ, ਵੀ ਨਿਆਣੇ ਤੁਹਾਨੂੰ ਤਾਂ ਨੀ ਫਾਲੋ ਕਰਦੇ, ਫਿਰ ਮੁੜ ਕੇ ਫੋਨ ਨੀ ਆਉਂਦਾ ਕਦੀ, ਕਿਉਂਕਿ ਆਪਾਂ ਆਪਣੇ ਆਪ ਦੇ ਸੋਚਣ ਦੀ ਇੱਥੇ ਸਾਰੀ ਪੇਰੈਂਟਿੰਗ ਦੀ ਪ੍ਰੋਬਲਮ ਜ਼ਿਆਦਾ ਮੁਸ਼ਕਲ ਹੋਏ, ਵੀ ਟਾਈਮ ਨੀ ਹੈਗਾ ਕਿਸੇ ਕੋਲ, ਨਾ ਤਕਨੀਕ ਹੈਗੀ ਆ, ਕਿਉਂਕਿ ਪਹਿਲਾਂ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਹੌਲੀ ਹੌਲੀ ਅੱਗੇ ਅੱਗੇ ਆ ਜਾਂਦੀ ਸੀਗੀ, ਉਹ ਹੁਣ ਖਤਮ ਹੋ ਗਏ ਕੰਮ, ਵਿਆਹ ਦੇ ਸਾਲ ਜਮ ਬੰਦਾ ਵੱਖਰਾ ਹੋ ਜਾਂਦਾ, ਉਹ ਸਾਰਾ ਕੁਛ ਬਸ ਇਹੋ ਜਿਹਾ ਸਿਸਟਮ ਹੋਇਆ ਪਿਆ ਕਿ ਪੁੱਛੋ ਮਤ। ਹਾਂਜੀ, ਇਸ ਦੇ ਨਾਲ ਜਿੱਦਾਂ ਅਸੀਂ ਆਪਣੇ ਥੋੜਾ ਜਿਹਾ ਜਿਹੜੇ ਵਾਸਤੇ ਮੈਂ ਫੋਨ ਕੀਤਾ ਹੈਗਾ ਫਰਾਟ ਸਾਹਿਬ, ਕਿ 25 ਮਈ ਨੂੰ ਮੈਰਾਥਨ ਹੋਣ ਜਾ ਰਹੀ ਹੈ ਬ੍ਰੈਂਪਟਨ ਦੇ ਵਿੱਚ, ਹਾਫ ਮੈਰਾਥਨ ਚੱਲ ਹੁੰਦੀ ਹੈ ਜਦੋਂ ਅਜੇ, ਪਰ ਕੋਸ਼ਿਸ਼ ਆ ਕਿ ਕੁਛ ਸਮੇਂ ਬਾਅਦ ਜਦ ਅਸੀਂ ਫੁੱਲ ਮੈਰਾਥਨ ਵਿੱਚ ਤਬਦੀਲ ਕਰ ਦਈਏ, ਇਹਦੇ ਵਿੱਚ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ, 1 ਕਿਲੋਮੀਟਰ ਤੇ 400 ਮੀਟਰ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਫੈਮਿਲੀ ਵਾਸਤੇ ਇਹ ਮੈਰਾਥਨ, ਇੱਕ ਫੈਮਿਲੀ ਬੱਚੇ ਵੀ ਭਰ ਸਕਦੇ, ਛੋਟੇ ਬੱਚੇ तीन चार साल दे बजुर्ग भी भर सकते हैं। नौजवान बेनती है कि तुम जरूर कोशिश करो पार्टिसिपेट करो, हजे दिन है ने, मौसम वधिया हो चलिया, प्रैक्टिस करो। 5-10 किलोमीटर कोई बहुत ज्यादा नहीं है कि तुम भजना हो। 10 तरीक जी रजिस्ट्रेशन है बंद हो जानी है। बेनती है कि आ वीक है सारा, इस वीक के मन बना के रजिस्टर करा लो, बच्चों नू लियाओ ते आप भी आओ।
मेहरबानी जी, मेहरबानी नंबर दे जाओ जी।
देखो इनफॉरमेशन लैनी है जे तुसी ऑनलाइन रजिस्टर करना हो brampton marathon.org ते चले जाना, जां Brampton Marathon गूगल ते करोगे तां भी तुहानू इनफॉरमेशन मिल जानी है। ते कोई इनफॉरमेशन फोन ते लैनी मैं तुहानू फ्लायर भेज सकदा 6474481232। ये साडीआं कप 5-6 संस्थावां जिहड़ियां ने रल के ये मैराथन दा अरेंज कर रही है। सिटी भी नाल साडे इनवॉल्व हैगी, सिटी दा पार्टिसिपेशन है। ते सारयां नू बेनती है कोशिश करो इदा दी जेड़ी आ चंगी सेहत, हर एक नूं जरूरत है सेहत दी, ते बनाउण लई थोड़ा बहुत कष्ट करना पैणा। थैंक यू डॉक्टर साहब, तुहाडा टाइम देण दा बहुत धन्यवाद। थैंक यू,
मेहरबानी मेहरबानी जी, बहुत बहुत। एक होर कॉलर साडे नाल ने, निघा स्वागत वीर जी तुहाडा।
मेहरबानी मास्टर जी, की हाल थोड़े?
ठीक है जी, तुसीं सुनाओ। बड़ी देर बाद आए, तुसीं कई हफ्ते किथे रहे?
सही है, काफी सच्ची टाइम भी लगा, तुसी भी घट आए हैं मेरे ख्याल। राणा जी शो कर
दे, मैं तो विच दी आ जाना हूं, मैं तो मंगलवार वीरवार आना हूं, सोमवार बुधवार राणा जी हुंदे आ किते ना किते,
ठीक है,
वध छुट्टी वध जांदी है ना।
बिल्कुल। अच्छा जे आपां मनोविज्ञान देखिए, जेड़ा मनुखी बिहार है कुदरती तौर ते, ए लोभ मोह वाला ही आ, ते हमलावर आ, ते एक दूजे तो खून खुआन वाला ही है शुरू तो। जदों दी कई लाख साल पहला बंदा होंद चाया उदो तो अज तक जारी आ। हुण देखो मंदे काम मनुख नूं सिखाई थोड़ी जांदी आ, पहली उहदे जीन्स दे विच ने, उहनूं पता हर बंदे नूं किहड़ा काम गलत है, मैं किद्दां करना किद्दां नहीं, उहनूं चंगियाईआं सिखाईआं जांदीआं। इह ओपर ओपर जिहदा परत आ पोचा जिहा फेरिआ जांदा, पर अंदर तों उही कुछ आ। इह चाहे तुसीं इक गरीब बंदे दा ला लो, चाहे तुसीं वड्डे राजे बादशाह महाराजे दा ला लो, उहदे अंदर वी इही विरती आ। चाहे तुसीं आ वड्डे मुल्कां दे आह प्रेजिडेंट प्राइम मिनिस्टर ला लो, इन्हां दी एक्सपैंड होण दी इच्छा ही है, दूजे मुल्क नूं किद्दां दबणा, इहदी इकोनमी नूं किद्दां दबणा, इहदा खेत्र फल किवें दबणा। ते इह रुकदा रिहा नहीं, इह आटे च लून दे बराबर ने, उन्हां दा गुजारा हो ही नहीं सकदा, ओह कुछ भी नहीं बदल सकदे। इन्ने घट थोड़े जिहे लोक कुछ बदल सकदे आ, कदी भी नहीं। जिन्ने के पहला आए भी है ओह भी हथ खड़े करके गए, जिन्हां आपां पीर पैगंबर सदे आ, ਉਹਨਾਂ ਦੀ ਤਾਂ ਬੱਸ ਕਰਾਤੀ ਆ ਮਾੜੇ ਲੋਕਾਂ ਨੇ, ਤੇ ਆਪਾਂ ਉਹਨਾਂ ਨੂੰ ਕਹੀਏ ਫੇਰ ਆ ਜਾਓ ਫੇਰ ਆ ਜਾਓ, ਉਹਨੇ ਤਾਂ ਹੁਣ ਝੱਟ ਟੰਗ ਦੇਣੇ ਆ, ਉਦੋਂ ਤਾਂ ਹਜੇ ਸਮਾਂ ਲੱਗਿਆ ਹੀ ਸੀ। ਤੇ ਇਹ ਨਹੀਂ ਸੁਧਰ ਸਕਦੀ, ਇਹ ਜਿੰਨੇ ਕੁ ਚੰਗੇ ਬਣੇ ਆ ਵੀ ਡਰ ਕਰਕੇ ਆ, ਕੋਈ ਮਤਲਬ ਸਜ਼ਾ ਦੇ ਡਰੋਂ ਐਵੇਂ ਡਰੇ ਬੈਠੇ ਨੇ। ਅੱਜ ਇੱਥੇ ਫਰਜ਼ ਕਰੋ ਬੰਦੇ ਨੂੰ ਆਹ ਕਹਿੰਦੇ ਆਪਾਂ ਮੁਲਕ ਚ ਕੋਈ ਵੀ ਬਹੁਤ ਵਧੀਆ, 2-3 ਕੁ ਦਿਨ ਦੀ ਛੁੱਟੀ ਦੇ ਦੋ ਫਿਰ ਜੋ ਕਰਨਾ ਕਰ ਲੋ, ਮੈਂ ਕਿਹਾ ਤਬਾਹੀ ਠਾ ਦੇਣਗੇ ਜੀ ਬੰਦੇ।
ਮਿਹਰਬਾਨੀ ਜੀ, ਧੰਨਵਾਦ। ਤੁਹਾਡੀਆਂ ਗੱਲਾਂ ਤਾਂ ਬਹੁਤ ਤੁਸੀਂ ਜ਼ੋਰਦਾਰ ਤਰੀਕੇ ਨਾਲ ਕੀਤੀਆਂ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਬਈ ਬੰਦੇ ਦਾ ਤੇ ਬਾਕੀ ਜਾਨਵਰਾਂ ਦਾ ਫਰਕ ਹੀ ਇਹ ਆ, ਬਈ ਬੰਦਾ ਜਿਹੜਾ ਉਹ ਦਿਮਾਗ ਨਾਲ ਸੋਚਦਾ। ਤੇ ਸ਼ੁਰੂ ਤੋਂ ਜਦੋਂ ਆਪਾਂ ਬੰਦੇ ਦਾ ਇਤਿਹਾਸ ਪੜ੍ਹਨ ਲੱਗੀ ਹੈ ਨਾ, ਬੰਦੇ ਨੇ ਸਰਵਾਈਵ ਹੀ ਇਸ ਕਰਕੇ ਕੀਤਾ ਬਈ ਬੰਦਾ ਗਰੁੱਪਸ ਦੇ ਵਿੱਚ ਰਹਿੰਦਾ ਸੀ, ਤੇ ਗਰੁੱਪਸ ਦੇ ਵਿੱਚ ਰਹਿ ਕੇ ਉਹ ਆਪਣੇ ਨਾਲੋਂ ਪਹਿਲਾਂ ਗਰੁੱਪ ਦਾ ਭਲਾ ਸੋਚਦਾ ਸੀ। ਸਮਾਜਿਕ ਵਿਕਾਸ ਦੇ ਦੌਰਾਨ ਕੁਛ ਲੋਕਾਂ ਦੇ ਹੱਥ ਜਿਹੜੇ ਉਹ ਸਾਧਨ ਆ ਗਏ, ਪੈਦਾਵਾਰ ਦੇ ਸਾਧਨ ਆ ਗਏ, ਉਨ੍ਹਾਂ ਨੇ ਲੁੱਟਣਾ ਸ਼ੁਰੂ ਕਰਤਾ। ਜਦੋਂ ਇਹ ਉਹਦੇ ਹੱਥ ਚ ਨਹੀਂ ਸੀ, ਪਹਿਲਾਂ ਸਾਰਾ ਕੁਝ ਸਾਂਝਾ ਸੀ ਤਾਂ ਬੜੇ ਆਰਾਮ ਨਾਲ ਚੱਲਦਾ ਸੀ ਸਾਰਾ ਕੁਝ। ਹੁਣ ਦੇਖੋ ਜੇ ਪਹਿਲਾਂ ਬੰਦਾ ਐਂ ਸੋਚਦਾ, ਬੰਦਾ ਤਾਂ ਬਾਹਰੋਂ ਸ਼ਿਕਾਰ ਕਰਕੇ ਲਿਆਉਂਦਾ ਸੀ, ਮੈਂ ਸ਼ਿਕਾਰ ਕਰਕੇ ਆਪ ਹੀ ਖਾਈ ਜਾਂਦਾ, ਆਪਦੇ ਢਿੱਡ ਭਰੀ ਜਾਂਦਾ, ਤੇ ਪਿੱਛੇ ਬੱਚੇ ਤੇ ਔਰਤਾਂ ਹੁੰਦੀਆਂ ਸੀ, ਉਹਨਾਂ ਦਾ ਕੀ ਬਣਦਾ। ਈਵਨ ਸਮਾਜ ਦੇ ਵਿਕਾਸ ਦਾ ਇੱਕ ਇਹ ਵੀ ਦੌਰ ਸੀ ਵੀ ਮੇਲ ਮੈਂਬਰ ਨੂੰ ਪਤਾ ਹੀ, ਜਿਹੜਾ ਬੱਚਾ ਸੀ ਨਾ ਇਹ ਨਹੀਂ ਸੀ ਪਤਾ ਹੁੰਦਾ ਵੀ ਬੱਚੇ ਦਾ ਪਿਓ ਕੌਣ ਆ ਲਓ, ਜੇ ਆਪਾਂ ਸਿੰਪਲੀ ਗੱਲ ਕਰਨੀ ਹੈ। ਤੇ ਔਰਤ ਮੁਖੀ ਹੁੰਦੀ ਸੀ। ਹੁਣ ਦੇਖੋ ਟੱਬਰ ਦੀ ਕਬੀਲੇ ਦੀ ਮੁਖੀ ਔਰਤ ਹੁੰਦੀ ਸੀ, ਮੇਲ ਮੈਂਬਰਾਂ ਦਾ ਕੰਮ ਹੁੰਦਾ ਸੀਗਾ, ਮੇਲ ਨੂੰ ਨਹੀਂ ਸੀ ਪਤਾ ਹੁੰਦਾ ਵੀ ਉਹ ਮੇਰਾ ਬੱਚਾ, ਉਹ ਮੇਰਾ ਬੱਚਾ, ਉਹ ਮੇਰਾ ਬੱਚਾ। ਮੇਲ ਮੈਂਬਰਾਂ ਦਾ ਕੰਮ ਸੀ ਬਾਹਰੋਂ ਸ਼ਿਕਾਰ ਕਰਕੇ ਲਿਆਉਣਾ, ਉਹ ਖਾਂਦੇ ਨਹੀਂ ਸੀ ਹੁੰਦੇ, ਸ਼ਿਕਾਰ ਕਰਕੇ ਲਿਆ ਕੇ ਤੇ ਉਹ ਔਰਤਾਂ ਦੇ ਹਵਾਲੇ ਕਰ ਦਿੰਦੇ ਸੀ। ਔਰਤਾਂ ਦਾ ਕੰਮ ਹੁੰਦਾ ਸੀ ਵੀ ਵੰਡ ਕੇ ਦੇਣਾ ਸਾਰਿਆਂ ਨੂੰ, ਬੱਚਿਆਂ ਨੂੰ ਵੀ ਤੇ ਉਹਨਾਂ ਨੂੰ ਵੀ ਜਿਹੜੇ ਸ਼ਿਕਾਰ ਕਰਕੇ ਲਿਆਏ ਆ। ਜਿਹੜੇ ਸ਼ਿਕਾਰ ਕਰਕੇ ਲਿਆਏ ਉਹਨਾਂ ਨੂੰ ਵੱਧ ਹਿੱਸਾ ਨਹੀਂ ਸੀ ਦਿੱਤਾ ਜਾਂਦਾ, ਵੰਡਣ ਵਾਲੀਆਂ ਔਰਤਾਂ ਆਪਣੇ ਕੋਲ ਵੱਧ ਨਹੀਂ ਸੀ ਰੱਖਦੀਆਂ। ਮੈਨੂੰ ਲੱਗਦਾ ਬਰਾਬਰਤਾ ਵਾਲਾ ਮਾਹੌਲ ਉਦੋਂ ਵੀ ਸੀਗਾ। ਬੰਦੇ ਦਾ ਦਿਮਾਗ ਹੋਣ ਦਾ ਕਾਰਨ ਹੀ ਇਹ ਹੈ। ਤੇ ਮੈਨੂੰ ਲੱਗਦਾ ਵੀ ਇਹ ਬੰਦੇ ਦੇ ਅੰਦਰ ਨਾ, ਤੁਸੀਂ ਤਾਂ ਕਿਹਾ ਬੇਈਮਾਨੀ ਭਾਰੂਆ, ਮੈਨੂੰ ਲੱਗਦਾ ਬੰਦੇ ਦੇ ਅੰਦਰ ਬੇਸਿਕਲੀ ਇਮਾਨਦਾਰੀ ਭਾਰੂਆ, ਬੰਦੇ ਦੇ ਅੰਦਰ ਆਪਣੇ ਸਮਾਜ ਪ੍ਰਤੀ ਸਮਰਪਣ ਅੰਦਰ ਭਾਰੂਆ, ਜਿਹੜਾ ਕਿ ਜਦੋਂ ਬਚਪਨ ਚ ਉਹ ਬੱਚਾ ਸੋਚਣਾ ਸ਼ੁਰੂ ਕਰਦਾ ਉਹਦੀ ਜਿਹੜੀ ਇਹ ਗੁਣ ਆ ਨਾ, ਜਿਹੜਾ ਇੰਸਟਿੰਕਟ, ਬੇਸਿਕ ਇੰਸਟਿੰਕਟ, ਇਮਾਨਦਾਰੀ ਵਾਲਾ, ਆਲੇ ਦੁਆਲੇ ਦੇ ਨਾਲ ਰਲ ਕੇ ਚੱਲਣ ਵਾਲਾ, ਕੁਦਰਤ ਦੇ ਨਾਲ ਰਲ ਕੇ ਚੱਲਣ ਵਾਲਾ, ਇਹ ਉਹਨੂੰ ਕਿੱਲ ਕਰ ਦਿੱਤਾ ਜਾਂਦਾ ਸਮਾਜ ਦੇ ਵੱਲੋਂ। ਸਿਸਟਮ ਉਹਨੂੰ ਕਿੱਲ ਕਰਦਾ, ਸਮਾਜ ਉਹਨੂੰ ਕਿੱਲ ਕਰਦਾ, ਸਾਡੇ ਜਿਹੜੇ ਆਲੇ ਦੁਆਲੇ ਮਾਂ ਪਿਓ, ਚਾਚੇ ਤਾਏ, ਟੀਚਰ, ਉਹ ਵੀ ਸਮਾਜ ਦਾ ਹੀ ਹਿੱਸਾ ਹੁੰਦੇ ਨੇ। ਸਮਾਜਿਕ ਦੀ ਜੇ ਸਮਾਜ ਦੀ ਜਿਹੜੀ ਸੋਚ ਆ, ਥੋਟ ਆ, ਜਿਹੜੀ ਕਲੈਕਟਿਵ ਥੋਟ, ਉਹਦੇ ਵਿੱਚ ਜਿਹੜੀ ਬੱਚੇ ਦੇ ਵਿੱਚ ਜਿਹੜੀ ਬੇਸਿਕ ਇਮਾਨਦਾਰੀ ਦੀ ਭਾਵਨਾ, ਆਲੇ ਦੁਆਲੇ ਪ੍ਰਤੀ ਸਮਰਪਣ ਦੀ ਭਾਵਨਾ, ਆਲੇ ਦੁਆਲੇ ਦੇ ਨਾਲ ਮਿਲ ਕੇ ਚੱਲਣ ਦੀ ਭਾਵਨਾ, ਕੁਦਰਤ ਦੇ ਨਾਲ ਸਹਿਜ ਅਵਸਥਾ ਚ ਰਹਿਣ ਦੀ ਭਾਵਨਾ, ਉਹ ਆਲਾ ਦੁਆਲਾ ਕਿੱਲ ਕਰ ਦਿੰਦਾ। ਜੇ ਉਹ ਕਿੱਲ ਨਾ ਕਰੇ, ਮੈਨੂੰ ਲੱਗਦਾ ਵੀ ਜਿਹੜੇ ਸਮਾਜਾਂ ਦੇ ਵਿੱਚ ਦੇਖੋ ਬੱਚੇ ਦੀਆਂ ਉਹ ਭਾਵਨਾਵਾਂ ਪ੍ਰਗਟ ਹੁੰਦੀਆਂ, ਉਹਨਾਂ ਨੂੰ ਹਲਾਰਾ ਮਿਲਦਾ, ਮੈਨੂੰ ਤਾਂ ਲੱਗਦਾ ਉਹ ਬਹੁਤ ਵਧੀਆ ਸਮਾਜ ਆ। ਉੱਥੇ ਬੇਈਮਾਨੀ, ਉੱਥੇ ਹੀ ਆਹ 40-50 ਸਾਲਾਂ ਦੀਆਂ ਗੱਲਾਂ ਨੇ, ਬਈ ਤਾਲਾ ਨਹੀਂ ਸੀ ਲੱਗਿਆ ਹੁੰਦਾ, ਸੋਨਾ ਪਿਆ ਹੋਵੇ ਬੰਦਾ ਕੋਈ ਚੱਕਦਾ ਨਹੀਂ ਸੀ ਹੁੰਦਾ ਗਾ। ਇਹ ਨਾ, ਚਲੋ ਹੁਣ ਆਪਾਂ ਹਾਸੇ ਚ ਗੱਲ ਲੈ ਜਾਂਦੇ ਆ। ਕਹਿੰਦੇ ਨਾ, ਮੈਂ ਤੁਹਾਨੂੰ ਇੱਕ ਵਾਰੀ ਮੈਂ ਪਹਿਲਾਂ ਵੀ ਸੁਣਾਈ ਸੀ, 5-4 ਸਾਲ ਪਹਿਲਾਂ, ਛੋਟੀ ਜਿਹੀ ਇੱਕ ਗੱਲ, ਤੇ ਰਾਣਾ ਜੀ ਨੇ ਵੀ ਸੁਣਾਈ ਸੀ। ਕਹਿੰਦੇ ਨਾ, ਉਹ ਪੁਰਾਣੇ ਸਮਿਆਂ ਦੀ ਗੱਲ ਆ, ਹਾਸੇ ਚ ਲਿਓ ਇਹਨੂੰ। ਕਹਿੰਦੇ ਪਹਿਲਾਂ ਹੁਣ ਆਏ ਕੋਈ ਸਕੂਟਰ, ਕਾਰਾਂ, ਆਵਾਜਾਈ ਦੇ ਸਾਧਨ ਤਾਂ ਹੁੰਦੇ ਨਹੀਂ ਸੀ, ਤੁਰ ਕੇ ਜਾਂਦੇ ਹੁੰਦੇ ਸੀ ਲੋਕ। ਆਹ 100 ਸਾਲ ਪਹਿਲਾਂ ਦੀਆਂ ਗੱਲਾਂ ਨੇ, ਆਪਣੇ ਦਾਦੇ ਪੜਦਾਦੇ ਵੀ ਤੁਰ ਕੇ ਹੀ ਜਾਂਦੇ ਹੁੰਦੇ ਸੀ। ਤੇ ਕਹਿੰਦੇ ਬਈ ਕੋਈ ਯਾਤਰੀ ਸੀਗਾ, ਉਹਨੂੰ ਰਾਹ ਦੇ ਵਿੱਚ ਹਨੇਰਾ ਪੈ ਗਿਆ ਕਿਤੇ, ਤੇ ਪਿੰਡ ਉਹਦਾ ਦੂਰ ਸੀ, ਇਲਾਕਾ ਵੀ ਦੂਰ ਸੀ, ਤੇ ਉਹ ਕਹਿੰਦਾ ਵੀ ਮੈਂ ਹੁਣ ਰੋਟੀ ਪਾਣੀ ਤਾਂ ਖਾਣਾ ਕੀ ਕਰਾਂ, ਤੇ ਮੈਨੂੰ ਲੋੜ ਆ, ਮਾੜਾ ਮੋਟਾ ਪੈਸਾ ਵੀ ਚਾਹੀਦਾ, ਮੈਂ ਗਾਂ ਜਾਂ ਉਹਦਾ ਚੋਰੀ ਹੋ ਗਿਆ ਪੈਸਾ ਪੂਸਾ, ਉਹਨੂੰ ਐਂ ਵੀ ਆ, ਇੰਨੇ ਦਿਨ ਮੈਂ ਸਫ਼ਰ ਕਰਨਾ ਕਿਵੇਂ ਕੱਢੂੰਗਾ। ਉਹ ਕਹਿੰਦੇ ਦੁਕਾਨ ਤੇ ਕਿਸੇ ਦੇ ਖੜ ਗਿਆ, ਉਹਨੂੰ ਕਹਿੰਦਾ ਬਾਈ ਯਾਰ ਮੈਨੂੰ ਇੰਨੇ ਕੁ ਰੁਪਈਏ ਦੇ ਦੇ। ਉਹ ਕਹਿੰਦਾ ਵੀ ਮੇਰੀ ਸਿਕਿਉਰਿਟੀ ਤੂੰ ਕੀ ਰੱਖੇਗਾ। ਕਹਿੰਦਾ ਯਾਰ ਸਿਕਿਉਰਿਟੀ ਤਾਂ ਮੇਰੇ ਕੋਲ ਹੈ ਨਹੀਂ, ਮੈਂ ਤਾਂ ਯਾਤਰੀ ਸੀ, ਉਹ ਤਾਂ ਸਾਰਾ ਸਮਾਨ ਸਮੂਨ ਮੇਰਾ ਚੱਕਿਆ ਗਿਆ ਕਿਤੇ, ਤੇ ਮੇਰੇ ਕੋਲ ਤਾਂ ਮੈਂ ਰੋਟੀ ਪਾਣੀ ਦੀ ਰਾਹ ਦੇ ਵਿੱਚ ਖਾਣਾ ਕਿਤੇ, ਤੇ ਮੇਰੇ ਕੋਲ ਤਾਂ ਪੈਸਾ ਤੇ ਲਾਹੇ ਨਹੀਂ। ਉਹ ਕਹਿੰਦਾ ਨਹੀਂ, ਸਿਕਿਉਰਿਟੀ ਤਾਂ ਕੁਛ ਰੱਖਣੀ ਪਊ, ਤੈਨੂੰ ਫੇਰ ਹੀ ਪੈਸਾ ਮਿਲੂ। ਉਹ ਕਹਿੰਦਾ ਵੀ ਸਿਕਿਉਰਿਟੀ ਤਾਂ ਫਿਰ ਹੈ ਨਹੀਂ। ਉਹ ਬਾਰ ਬਾਰ ਦੁਕਾਨਦਾਰ ਉਹਨੂੰ ਟੋਹ ਕੇ ਜੋ ਕੇ ਵੇਖਦਾ ਵੀ ਦੇਖਾਂ ਬੰਦਾ ਮੇਰੇ ਪੈਸੇ ਮੋੜ ਵੀ ਜਾਊ ਕਿ ਨਹੀਂ। ਅਖੀਰ ਤੇ ਉਹ ਫਿਰ ਦੁਕਾਨਦਾਰ ਕਹਿੰਦਾ, ਐਂ ਕਰ ਫਿਰ, ਤੇਰੇ ਕੋਲ ਸਿਕਿਉਰਿਟੀ ਹੈ ਨਹੀਂ, ਆਪਦੀ ਮੁੱਛ ਦਾ ਵਾਲ ਰੱਖ ਦੇ ਮੇਰੇ ਕੋਲ ਪੱਟ ਕੇ ਇੱਕ, ਇਹ ਤੇਰੀ ਸਿਕਿਉਰਿਟੀ ਰਹੂ। ਉਹ ਕਹਿੰਦਾ ਵੀ ਮੈਂ ਭੁੱਖਾ ਮਰ ਜੂ, ਮੁੱਛ ਦਾ ਵਾਲ ਨਹੀਂ ਰੱਖਣਾ। ਮੁੱਛ ਦਾ ਵਾਲ ਜਿਹੜੀ ਸਿਗਨੀਫਿਕੈਂਸ ਆ ਤੁਹਾਡੀ ਸੈਲਫ ਰਿਸਪੈਕਟ ਤੇ ਤੁਹਾਡੀ ਇੱਜ਼ਤ। ਉਹ ਕਹਿੰਦਾ ਐਂ ਤਾਂ ਮੈਂ ਭੁੱਖਾ ਮਰ ਜੂ, ਫਿਰ ਕੋਈ ਗੱਲ ਨਹੀਂ। ਉਹ ਕਹਿੰਦਾ ਲੈ ਫਿਰ ਆ ਪੈਸੇ ਲੈ ਜਾ, ਇੰਨੇ ਕੁ ਮੈਨੂੰ ਪਤਾ ਲੱਗ ਗਿਆ ਵੀ ਤੇਰੀ ਸੈਲਫ ਰਿਸਪੈਕਟ ਬਹੁਤ ਆ, ਤੂੰ ਆਪੇ ਮੋੜ ਕੇ ਜਾਏਗਾ। ਉਹ ਕਹਿੰਦਾ ਜੀ, ਉਦੋਂ ਬਾਅਦ ਆਪਣੇ ਪਿੰਡ ਪੁੰਡ ਪਹੁੰਚ ਗਿਆ ਤੇ ਕੁਛ ਦਿਨਾਂ ਬਾਅਦ ਉਹ ਜਿੰਨੇ ਕੁ ਪੈਸੇ ਪੂਸੇ ਲਏ ਸੀ ਮੋੜ ਕੇ ਗਿਆ। ਚਲੋ ਜੀ, ਕਹਾਣੀ ਖਤਮ। ਹੁਣ ਅਗਲੀ ਕਹਾਣੀ ਦਾ ਪਾਠ ਸ਼ੁਰੂ ਹੁੰਦਾ। ਇਹ ਕਹਾਣੀ ਉਹਨੇ ਕਿਤੇ ਪਿੰਡ ਚ ਆਲੇ ਦੁਆਲੇ ਪਤਾ ਲੱਗ ਗਈ, ਤੇ ਇੱਕ ਬੇਈਮਾਨ ਬੰਦਾ ਸੀਗਾ। ਬੇਈਮਾਨ ਨੇ ਕਿਹਾ ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੈਨਾ, ਬਈ ਐਂ ਪੈਸੇ ਮਿਲ ਜਾਂਦੇ ਆ। ਉਹ ਵੀ ਕਹਿੰਦੇ ਇਧਰੋਂ ਉਧਰੋਂ ਜਾਂਦਾ ਆਉਂਦਾ, ਉਹਨੇ ਠੱਗੀ ਮਾਰਨੀ ਸੀ। ਕਹਿੰਦੇ ਉਹਨੇ ਵੀ ਉਹੀ ਕਹਾਣੀ ਪਾਈ ਉਸ ਪਿੰਡ ਜਾ ਕੇ, ਮੇਰਾ ਪਿੰਡ ਦੂਰ ਆ ਜੀ, ਮੇਰਾ ਸਮਾਨ ਚੋਰਾਂ ਚਾਰਾਂ ਨੇ ਚੱਕ ਲਿਆ ਜੀ, ਆਇਆ ਮੇਰੇ ਕੋਲ ਕੁਛ ਹੈ ਨਹੀਂ, ਮੈਂ ਤਾਂ ਭੁੱਖਾ ਮਰ ਜੂੰਗਾ। ਦੁਕਾਨਦਾਰ ਕਹਿੰਦਾ ਵੀ ਮੈਂ ਤਾਂ ਕੁਛ ਨਹੀਂ ਕਰ ਸਕਦਾ। ਕਹਿੰਦਾ ਨਹੀਂ ਜੀ, ਮੈਨੂੰ ਪੈਸੇ ਮਾੜੇ ਮੋਟੇ ਦਿਹਾੜੇ ਦੇ ਦਿਓ। ਕਹਿੰਦਾ ਆਏ ਕਿਵੇਂ ਦਿਹਾੜੇ ਦੇ ਦਿਆਂ, ਤੇਰੇ ਕੋਲ ਸਿਕਿਉਰਿਟੀ? ਉਹ ਕਹਿੰਦਾ ਸਿਕਿਉਰਿਟੀ ਤਾਂ ਹੈ ਨਹੀਂ ਮੇਰੇ ਕੋਲੇ। ਉਹ ਕਹਿੰਦਾ ਲੈ ਸਿਕਿਉਰਿਟੀ ਕਿਉਂ ਨਹੀਂ ਹੈ ਤੇਰੇ ਕੋਲੇ? ਕਹਿੰਦਾ ਹੈਗੀ ਬਹੁਤ ਸਿਕਿਉਰਿਟੀ ਨਾ। ਕਹਿੰਦਾ ਮੇਰੇ ਕੋਲ ਤਾਂ ਕੁਛ ਨਹੀਂ। ਕਹਿੰਦਾ ਫਿਰ ਐਂ ਕਰ ਵੀ ਮੁੱਛ ਦਾ ਵਾਲ ਰੱਖ ਜਾ। ਉਹ ਕਹਿੰਦਾ ਲੈ ਇੱਕ ਵਾਲ ਦੀ ਕੀ ਗੱਲ ਆ, ਸਾਰੀ ਘਟਾ ਕੇ ਭਾਵੇਂ ਤੂੰ ਆਪਦੇ ਕੋਲੇ ਰੱਖ ਲੈ। ਉਹ ਕਹਿੰਦਾ ਬਸ ਦੁਕਾਨਦਾਰ, ਕਹਿੰਦਾ ਮੈਨੂੰ ਪਤਾ ਲੱਗ ਗਿਆ, ਕਹਿੰਦਾ ਤੇਰੀ ਕਿੰਨੀ ਕੁ ਸੈਲਫ ਰਿਸਪੈਕਟ ਆ, ਤੇ ਤੂੰ ਮਤਲਬ ਕਿੰਨੇ ਕੁ ਪੈਸੇ ਵਾਪਸ ਕਰਕੇ ਜਾਏਗਾ। ਮੇਰੇ ਕਹਿਣ ਦਾ ਮਤਲਬ ਬਈ ਇਹ ਜਿਹੜੀਆਂ ਬੇਸਿਕ ਇੰਸਟਿੰਕਟ ਕਹੇ ਆ ਨਾ ਤੁਸੀਂ, ਇਸ ਤਰ੍ਹਾਂ ਨਹੀਂ ਹੈਗੇ। ਇਹ ਅੰਦਰ ਬੰਦੇ ਦੇ ਹੁੰਦੇ ਜ਼ਰੂਰ ਆ, ਪਰ ਆਲਾ ਦੁਆਲਾ ਨਾ ਉਹ ਕੱਢ ਕੇ ਨਾ, ਇਮਾਨਦਾਰੀ ਦੀ ਭਾਵਨਾ, ਸਮਰਪਣ ਦੀ ਭਾਵਨਾ, ਈਵਨ ਹਾਰਡ ਵਰਕ ਦੀ ਭਾਵਨਾ ਵੀ ਉਹ ਕੱਢ ਦਿੱਤੀ ਜਾਂਦੀ ਹੈ ਹੌਲੀ ਹੌਲੀ, ਤੇ ਦੂਜੀਆਂ ਜਿਹੜੀਆਂ ਗਲਤ ਵੈਲਿਊਜ਼ ਨੇ ਉਹ ਭਰ ਦਿੱਤੀਆਂ ਜਾਂਦੀਆਂ, ਸਮਾਜ ਭਰਦਾ ਜੀ ਸਾਡਾ। ਇਸੇ ਕਰਕੇ ਵਾਰ ਵਾਰ ਆਪਾਂ ਗੱਲ ਕਰਦੇ ਹਾਂ ਨਾ ਕੈਨੇਡੀਅਨ ਵੈਲਿਊਜ਼ ਕੋਈ ਚੀਜ਼ ਨੇ, ਕੈਨੇਡੀਅਨ ਵੈਲਿਊਜ਼ ਨੂੰ ਅਡੋਪਟ ਕਰੀਏ। ਦੇਖੋ ਹੁਣ ਮੇਰੀ ਗੱਲ ਨੂੰ ਹਾਸੇ ਚ ਨਾ ਲਿਓ, ਹੈ ਮੈਂ ਨੋਨ ਰਿਲੀਜੀਅਸ, ਪਰ ਜਦੋਂ ਪਹਿਲਾਂ ਰਿਲੀਜੀਅਨ ਸ਼ੁਰੂ ਹੋਏ ਸੀ ਨਾ, ਇਹ ਐਕਚੁਅਲੀ ਵੇ ਆਫ ਲਾਈਫ ਸੀ, ਵੈਲਿਊਜ ਸੀ ਉਸ ਸਮੇਂ, ਇਮਾਨਦਾਰੀ, ਮਿਹਨਤ ਨਾਲ ਕੰਮ ਕਰਨਾ, ਹਰੇਕ ਨੂੰ ਭਾਈ ਭਾਈ ਸਮਝਣਾ, ਹਰੇਕ ਦੇ ਵਿੱਚ ਉਹ ਜਿਉਂਦੀ ਜੋਤ ਜਿਹਨੂੰ ਕਹਿੰਦੇ ਆ ਉਹ ਦੇਖਣਾ, ਕਿਸੇ ਨਾਲ ਧੱਕਾ ਨਾ ਕਰਨਾ, ਈਵਨ ਕੁਦਰਤ ਦੇ ਕਿਸੇ ਹੋਰ ਜੀਵ ਨਾਲ ਵੀ ਧੱਕਾ ਨਾ ਕਰਨਾ, ਇਹ ਤਾਂ ਸਾਨੂੰ ਵਾਰ ਵਾਰ ਯਾਦ ਦਵਾਉਂਦੇ ਰਹੇ ਆ ਨਾ ਸਾਡੇ ਜਿਹੜੇ ਰੋਲ ਮਾਡਲ ਨੇ, ਹੈ ਨਾ। ਗੱਲ ਇਹ ਹੈ ਬੇਈਮਾਨੀ ਭਾਰੂ ਇਸ ਕਰਕੇ ਹੋ ਗਈ ਆ ਕਿਉਂਕਿ ਜਿਹੜੀ 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 ਕਲਾਸ ਆ ਨਾ ਸਾਡੇ ਤੇ ਜਿਹੜੀ ਰੂਲ ਕਰ ਰਹੀ, ਰੂਲ ਤਾਂ ਪਾਰਟੀਆਂ ਦੀ ਤਾਂ ਗੱਲ ਛੱਡੋ, ਜਿਹੜੀ ਕਲਾਸ ਸਾਡੇ ਤੇ ਰੂਲ ਕਰ ਰਹੀ ਆ ਉਹ ਕਲਾਸ ਦੇ ਇਹ ਔਗਣ, ਉਹਨੇ ਔਗਣਾਂ ਨੂੰ ਗੁਣਾਂ ਚ ਤਬਦੀਲ ਕਰ ਲਿਆ, ਪਤਾ ਨੀ ਕਿਵੇਂ ਉਹਨੇ ਇਹਨਾਂ ਨੂੰ, ਉਹਨੇ ਚੋਰੀ ਠੱਗੀ ਨੂੰ ਕਹਿਤਾ ਜੀ ਇਹ ਟੇਢੇ ਤਰੀਕੇ ਨਾਲ, ਮਤਲਬ ਇਹਨੂੰ ਇਹਨੂੰ ਬਿਜ਼ਨਸ ਤਬਦੀਲ ਕਰਤਾ, ਐਕਸਪਲੋਟੇਸ਼ਨ ਦੇ ਅਰਥ ਬਦਲਤੇ, ਮਤਲਬ ਕਾਫੀ ਕੁਛ ਬਦਲ ਗਿਆ। ਲਓ ਜੀ ਸਮਾਂ ਹੋ ਗਿਆ ਕਾਫੀ, ਤੇ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਫਿਰਨਗਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਕੋਨੈਕਸ ਇੰਸ਼ੋਰੈਂਸ ਵਾਲੇ ਬ੍ਰੋਕਰ ਦਲਵਿੰਦਰ ਸਿੰਘ ਜੀ ਸਪਾਂਸਰ ਕਰ ਰਹੇ ਆ, ਇਨ੍ਹਾਂ ਦਾ ਨੰਬਰ ਹੈਗਾ 905-749-6447, 9057496447। ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਆ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਆ, ਜਾਂ ਮਲਟੀ ਵਹੀਕਲ ਡਿਸਕਾਊਂਟ ਲੈਣਾ, ਤੁਸੀਂ ਪਾਲਿਸੀਜ਼ ਕੰਬਾਈਨ ਕਰਨੀਆਂ ਨੇ, ਕਈ ਵਾਰੀ ਸਪੈਸ਼ਲ ਡਿਸਕਾਊਂਟ ਹੁੰਦੇ ਆ ਆਟੋ ਤੇ, ਵਿੰਟਰ ਟਾਇਰਸ ਪਵਾਏ ਹੋਏ ਆ ਤੁਸੀਂ, ਲੋ ਮਾਈਲੇਜ ਘੱਟ ਚਲਾਉਂਦੇ ਹੋ, ਸਪੈਸ਼ਲ ਡਿਸਕਾਊਂਟ ਮਿਲਦਾ, ਤੇ ਇਹਨਾਂ ਨਾਲ ਕਾਲ, ਇਹਨਾਂ ਨਾਲ ਤਾਲਮੇਲ ਕਰ ਲਿਓ। 905-749-6447 ਇਹਨਾਂ ਦਾ ਨੰਬਰ ਆ। ਆਸਰਾ ਲਾਇਰਸ ਵਾਲੇ ਅਮਨਦੀਪ ਕਪਲ ਨਾਲ ਸੰਪਰਕ ਕਰਨਾ, ਜੇ ਰੀਅਲ ਸਟੇਟ ਕਲੋਜ਼ਿੰਗ ਹੈਗੀ ਆ ਕੋਈ, ਤੇ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਇਸ ਕਰਕੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਮਹਾਰਤ ਆ। ਰੀਅਲ ਸਟੇਟ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਦੀ ਕਲੋਜ਼ਿੰਗ ਆ, ਬਾਇਰੋਂ, ਸੈਲਰੋਂ, ਕੌਂਡੋ ਲਈ ਆ ਕੋਈ, ਤੇ ਇੱਕ ਵਾਰੀ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ। 905-456-2020 ਇਹਨਾਂ ਦਾ ਨੰਬਰ ਆ, 9054562020। ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਲਾ ਨਾਲ ਸੰਪਰਕ ਕਰਨਾ, ਜੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਕੋਈ ਵਰਕ ਪਰਮਿਟ ਦੀ ਸਮੱਸਿਆ ਆਈ ਹੋਈ ਹੈ, ਕੋਈ ਕਿਸੇ ਰਿਸ਼ਤੇਦਾਰ, ਦੋਸਤ ਮਿੱਤਰ ਨੇ ਲੀਗਲ ਤਰੀਕੇ ਨਾਲ ਕੈਨੇਡਾ ਆਉਣਾ, ਕਿਸੇ ਸਿਸਟਮ ਦੇ ਤਹਿਤ ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ ਜਾਂ ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ, ਹੈਲਪ ਦੀ ਲੋੜ ਆ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ, ਤੇ 647-646-3000 ਮਨਵਿੰਦਰ ਖੋਸਾ ਦਾ ਨੰਬਰ ਹੈਗਾ। ਇੱਕ ਸਾਡੇ ਦੋਸਤ ਨੇ ਜੀ, ਸਾਡੇ ਸਪਾਂਸਰ ਹਰਪ੍ਰੀਤ ਮੰਡ ਜੀ, ਇਹ ਏਸੀ HVAC ਟੈਕਨੀਸ਼ੀਅਨ ਨੇ, ਤੇ ਜੇ ਘਰ ਦੇ ਵਿੱਚ ਤੁਹਾਨੂੰ ਏਸੀ ਦੀ ਕੋਈ ਸਮੱਸਿਆ ਆ ਰਹੀ ਹੈ, ਕੋਈ ਫਰਨੈਸ ਦੀ ਸਮੱਸਿਆ ਆ ਗਈ ਹੈ ਤੁਹਾਨੂੰ, ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ ਗਈ ਹੈ, ਇਹਨਾਂ ਨਾਲ ਤਾਲਮੇਲ ਕਰ ਲਿਓ, ਬਹੁਤ ਸੋਹਣਾ ਕੰਮ ਕਰਦੇ ਆ। 647-218-1000 ਇਹਨਾਂ ਦਾ ਨੰਬਰ ਆ, 6472-1800 ਇਹਨਾਂ ਦਾ ਨੰਬਰ ਹੈਗਾ। ਆਪਣੀ ਗੱਲ ਚੱਲ ਰਹੀ ਸੀ ਜੀ ਬਈ, ਐਕਚੁਅਲੀ ਬੱਚਾ ਨਾ, ਦੇਖੋ ਬੱਚਾ ਪੈਦਾ ਹੁੰਦਾ ਉਹਨੂੰ ਕੋਈ ਨਹੀਂ ਆਲੇ ਦੁਆਲੇ ਦਾ ਪਤਾ ਹੁੰਦਾ, ਇਹ ਸਾਰੇ ਜਿਹੜੇ ਤੜਕਾ ਲਾਉਂਦੇ ਆ ਨਾ, ਬੇਈਮਾਨੀ ਦਾ, ਕੰਮ ਚੋਰੀ ਦਾ, ਹੈ ਨਾ, ਇਹ ਸਾਰਾ ਅਸੀਂ ਲਾਉਂਦੇ ਆ ਜਾਂ ਸਾਡੇ ਕੰਮਾਂ ਤੋਂ ਲੱਗਦਾ, ਸਾਡੇ ਆਲੇ ਦੁਆਲਾ ਨਾ ਜਿਹੜਾ ਬੱਚਾ ਸਾਰਾ ਕੁਛ ਓਬਜ਼ਰਵ ਕਰਦਾ, ਤੇ ਜੇ ਸੁਸਾਇਟੀ ਇਮਾਨਦਾਰ ਹੈਗੀ ਆ ਤੇ ਬੱਚਾ ਵੀ ਇਮਾਨਦਾਰ ਹੋਊ, ਜੇ ਸੁਸਾਇਟੀ ਚ ਚੋਰ ਮੋਰੀਆਂ, ਹੈ ਨਾ, ਠੱਗੀਆਂ ਠੋਰੀਆਂ, ਤੇ ਬੱਚਾ ਆਪੇ ਹੀ ਸਿੱਖ ਜਾਂਦਾ ਜੀ। ਪਰ ਮੈਂ ਗੱਲ ਇਹ ਕਰ ਰਿਹਾ ਸੀ, ਇਹ ਜਿਹੜੀ ਡੀਗ੍ਰੇਡੇਸ਼ਨ ਹੋਈ ਆ ਨਾ ਪਿਛਲੇ 40-50 ਸਾਲਾਂ ਚ ਵੈਲਿਊਜ਼ ਦੀ, ਮੇਰੇ ਕਹਿਣ ਦਾ ਮਤਲਬ ਆ, ਉਹ ਪਿਛਲੇ 30-40 ਸਾਲਾਂ ਚ ਇੰਨੀ ਤੇਜ਼ ਹੋ ਗਈ ਆ। ਕੋਈ ਵੇਲਾ ਹੁੰਦਾ ਸੀ ਜਦੋਂ ਬੰਦਾ ਨਾ ਕਿਸੇ ਨੂੰ ਲੱਗਦਾ ਸੀ ਵੀ ਪਤਾ ਵੀ ਇਹਨੇ ਬੇਈਮਾਨੀ ਕਰ ਲਈ ਆ, ਉਹ ਬੰਦੇ ਨੂੰ ਆਪ ਵੀ ਅਹਿਸਾਸ ਹੁੰਦਾ ਸੀ, ਬੰਦਾ ਨਾ ਰਿਗਰੈਟ ਫੀਲ ਕਰਦਾ ਸੀ ਵੀ ਯਾਰ ਆਹ ਮੈਥੋਂ ਕਿਉਂ ਹੋ ਗਿਆ, ਹੈ ਨਾ, ਹੈ ਨਾ। ਜੇ ਕੋਈ ਕਿਸੇ ਨੂੰ ਮੂਰਖ ਬਣਾ ਦਿੰਦਾ ਸੀ, ਕੁਛ ਦੇਰ ਬਾਅਦ ਜਿਹਨੂੰ ਕਹਿੰਦੇ ਜ਼ਮੀਰ ਦਾ ਜਾਗਣਾ, ਜ਼ਮੀਰ ਜਾਗ ਪੈਂਦੀ ਸੀ ਤੇ ਉਹਨੂੰ ਫੀਲ ਹੁੰਦਾ ਸੀ। ਹੁਣ ਤਾਂ ਬੜੇ ਮਾਣ ਨਾਲ ਕਹਿੰਦੇ, ਹੁਣ ਤਾਂ ਜ਼ਮੀਨ ਤਾਂ ਪਤਾ ਨਹੀਂ ਜ਼ਮੀਰ ਕਿਹੜੇ ਕੋਨੇ ਦੇ ਵਿੱਚ ਪਈ ਆ, ਹੁਣ ਜ਼ਮੀਰ ਦੀ ਕੋਈ ਚੀਜ਼ ਨਹੀਂ। ਤੁਸੀਂ ਦੇਖਿਆ, ਦੇਖੋ ਮੇਰੀ ਗੱਲ ਸੁਣੋ, ਬਾਬਾ ਨਾਨਕ ਜਦੋਂ ਕਹਿੰਦੇ ਆ ਵੀ ਉਹ ਇਹੋ ਜਿਹਾ ਵੇਲਾ ਆ ਗਿਆ ਵੀ ਦੇਖੋ ਕਾਜ਼ੀ ਤਾਂ ਆਪਾਂ ਵੈਸੇ ਕਹਿ ਦਿੰਦੇ ਆ ਨਾ ਵੀ ਉਸ ਵੇਲੇ ਇਨਸਾਫ਼ ਵੀ ਕਾਜ਼ੀ ਕਰਦੇ ਸੀ ਵੀ ਇਨਸਾਫ਼ ਵੀ ਖਤਰੇ 'ਚ ਪੈ ਗਿਆ, ਧਰਮ ਵੀ ਖਤਰੇ 'ਚ ਪੈ ਗਿਆ, ਬੇਈਮਾਨ ਬਣੇ ਹੋਏ ਆ, ਰਿਸ਼ਵਤ ਚੱਲੀ ਜਾਂਦੀ ਆ, ਵੱਢੀ ਲੈਂਦੇ ਆ। 500 ਸਾਲ ਪਹਿਲਾਂ ਦੇ ਹਾਲਾਤ ਬਾਬਾ ਨਾਨਕ ਦੇਵ ਜੀ ਨੇ ਆਪਾਂ ਨੂੰ ਦੱਸੇ ਨੇ। ਅੱਛਾ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ 50-60 ਸਾਲ ਪਹਿਲਾਂ ਸਾਡੇ ਤੋਂ ਪਹਿਲੀ ਪੀੜ੍ਹੀ ਮੁਕਾਬਲਤਨ ਵੱਧ ਮਿਹਨਤ ਕਰਦੀ ਸੀ, ਠੱਗੀ ਚੋਰੀ ਵੱਲ ਧਿਆਨ ਘੱਟ ਸੀ। ਹੁਣ ਸਾਰੇ ਹੱਦਾਂ ਬੰਨੇ ਪਾਰ ਕਰਤੇ ਆ ਤੇ 500 ਸਾਲਾਂ 'ਚ ਅਸੀਂ ਕਿੱਥੇ ਗਏ ਹਾਂ ਦੱਸੋ? ਫਿਰ ਉਹੋ ਹੀ ਹਾਲਾਤ ਨੇ। ਅੱਛਾ ਚਲੋ ਇੱਥੇ ਤਾਂ ਫਿਰ ਥੋੜਾ ਫਰਕ ਆ, ਸੋਹਣੀ ਸੁਸਾਇਟੀ ਆ, ਸਾਡੇ ਲਈ ਤਾਂ ਚਲੋ ਸਵਰਗ ਆ। ਇੱਥੇ ਜਦੋਂ ਫਿਰ ਮਾੜਾ ਜਿਹਾ ਕੋਈ ਪ੍ਰੋਬਲਮ ਆਉਂਦੀ ਆਪਾਂ ਡਿਸਕਸ ਕਰਦੇ ਹਾਂ। ਉਸ ਦੇਸ਼ 'ਚ ਜਿਹੜੇ ਦੇਸ਼ 'ਚੋਂ ਆਏ ਹਾਂ ਲੈਂਦੇ ਕਿ ਨਹੀਂ ਜੱਜ ਰਿਸ਼ਵਤਾਂ ਲੈਂਦੇ ਕਿ ਨਹੀਂ, ਪੁਲਿਸ ਆ ਜਿਹੜੀ ਆਮ ਲੋਕਾਂ ਨੂੰ ਕੁੱਟਦੀ ਹੈ ਕਿ ਨਹੀਂ ਕੁੱਟਦੀ, ਸਰਕਾਰ ਜਿਹਨੇ ਜਾਣੀ ਦੇਖਣਾ ਹੁੰਦਾ ਵੀ ਲੋਕ ਕਿਵੇਂ ਜਿਉਂ ਰਹੇ, ਸਰਕਾਰ ਹੀ ਲੋਕਾਂ ਨੂੰ ਤੰਗ ਕਰੀ ਜਾਂਦੀ ਆ। ਸਰਕਾਰ ਆ ਜਿਹੜੀ ਉਹ ਮਤਲਬ ਚੋਰਾਂ ਠੱਗਾਂ ਨੂੰ ਦਾ ਪੱਖ ਕਰੀ ਜਾਂਦੀ ਹਰ ਵੇਲੇ, ਤੇ 500 ਸਾਲਾਂ 'ਚ ਅਸੀਂ ਕਿੱਥੇ ਪਹੁੰਚੇ ਹਾਂ ਭਾਈ ਦੱਸ? ਗੱਲ ਇਹ ਕਰ ਰਹੇ ਸੀ। ਅੱਛਾ ਬੇਸਿਕਲੀ ਜੇ ਦੇਖੋ ਸਮੱਸਿਆ ਇਹ ਹੈ, ਵੀਰ ਜੀ ਗੱਲ ਕਰਕੇ ਗਏ ਨੇ ਵੀ ਇਮਾਨਦਾਰ ਜਿਹੜੇ ਰੋਲ ਮਾਡਲ ਸਾਡੇ ਨੇ ਉਹ ਵੀ ਰੌਲਾ ਪਾਉਂਦੇ, ਇਹੀ ਲਾਈਫ ਸਟਾਈਲ ਹੁੰਦਾ ਜੀ। 70-80 ਸਾਲ 50 ਸਾਲ ਜਿਉਂ ਕੇ ਸਾਰਿਆਂ ਨੇ ਚਲੇ ਜਾਣਾ, ਜਿਹੜਾ ਚੋਰ ਆ ਉਹਨੇ ਵੀ ਚਲੇ ਜਾਣਾ, ਉਹਨੇ ਵੀ ਨਾਲ ਨਹੀਂ ਲੈ ਕੇ ਜਾਣਾ। ਜਿਹੜੇ ਸੋਕਰੇਟਿਸ ਅਰ ਗਏ ਸੀ, ਹੁਣ ਸੋਕਰੇਟਿਸ ਨੇ ਵੀ ਸੁਕਰਾਤ ਨੇ ਇੱਕ ਵੈਲਿਊ ਦੱਸੀ ਸੀ ਵੀ ਭਾਈ ਮੈਂ ਨਹੀਂ ਤੁਹਾਡੀ ਗੱਲ ਮੰਨਦਾ, ਬਸ ਮੈਂ ਤਾਂ ਕੁਐਸਚਨ ਕਰਨੇ ਨੇ, ਹਨਾ। ਉਹਦੇ ਤੇ ਦੋਸ਼ ਕੀ ਲੱਗਿਆ ਸੀ ਵੀ ਨੌਜਵਾਨਾਂ ਨੂੰ ਭੜਕਾਉਂਦਾ, ਉਹ ਏਥਨਸ ਦੇ ਵਿੱਚ ਹਰੇਕ ਮੋੜ ਤੇ ਖੜ ਕੇ ਲੋਕਾਂ ਨੂੰ ਸਵਾਲ ਕਰਦਾ ਸੀ। ਇਨ ਅ ਵੇ ਜਾਣੀ ਹੀ ਵਾਜ ਚੈਲੰਜਿੰਗ ਦਾ ਅਥਾਰਟੀ, ਜਿਹੜੀ ਸੱਤਾ ਸੀ ਉਹਨੂੰ ਚੈਲੰਜ ਕਰਦਾ ਸੀ। ਸੱਤਾ ਕਹਿੰਦੀ ਹੁੰਦੀ ਵੀ ਸਵਾਲ ਨਾ ਕਰੋ, ਚੁੱਪ ਕਰਕੇ ਜਾਣੀ ਆਰਾਮ ਨਾਲ ਜ਼ਿੰਦਗੀ ਆਪਦੀ ਭੋਗੀ ਜਾਓ ਬੈਠੇ, ਹਨਾ। ਸੋਕਰੇਟਿਸ ਦਾ ਦੋਸ਼ ਇਹੀ ਸੀ ਨਾ। ਅੱਛਾ ਹੁਣ ਮੇਰੀ ਗੱਲ ਸੁਣੋ, ਜੇ ਆਪਾਂ ਚਲੋ ਆਪਣੇ ਕਲਚਰ 'ਚ ਉਦਾਹਰਣ ਲੈਣੀ ਆ, ਤੇ ਗੁਰੂ ਤੇਗ ਬਹਾਦਰ ਕੋਲੇ ਜਦੋਂ ਕਸ਼ਮੀਰੀ ਪੰਡਿਤ ਆਏ ਵੀ ਧੱਕੇ ਦੇ ਨਾਲ ਸਾਨੂੰ ਮੁਸਲਮਾਨ ਬਣਾਇਆ ਜਾ ਰਿਹਾ, ਤੇ ਹੋਰ ਵੀ ਬਹੁਤ ਲੋਕ ਸੀ, ਗੁਰੂ ਤੇਗ ਬਹਾਦਰ ਹੀ ਕਿਉਂ ਅੱਗੇ ਆਏ? ਕਿਉਂਕਿ ਉਹ ਇਹਨੂੰ ਜ਼ਮੀਰ ਤੇ ਸੱਟ ਸਮਝਦੇ ਸੀ। ਅੱਛਾ ਇਹ ਵੀ ਗੱਲ ਆ, ਕੱਲੇ ਹਿੰਦੂਆਂ ਦੀ ਗੱਲ ਨਹੀਂ, ਜੇ ਉਸ ਵੇਲੇ ਕੋਈ ਕਿਸੇ ਨੂੰ ਕੁਰਾਨ ਪੜ੍ਹਨ ਤੋਂ ਰੋਕਦਾ, ਹੈਨਾ, ਫਿਰ ਵੀ ਗੁਰੂ ਤੇਗ ਬਹਾਦਰ ਨੇ ਤਾਂ ਐਵੇਂ ਕਹਿਣਾ ਸੀ ਵੀ ਨਹੀਂ ਭਾਈ, ਇਹ ਗਲਤ ਗੱਲ ਆ, ਬੰਦੇ ਦੇ ਮਨ ਦੇ ਹਾਲਾਤ ਨੇ, ਮਨ ਬਸ ਤੁਸੀਂ ਧੱਕਾ ਨਹੀਂ ਕਰ ਸਕਦੇ ਕਿਸੇ ਨਾਲ, ਸੱਤਾ ਤਾਂ ਬਿਲਕੁਲ ਹੀ ਨਹੀਂ ਧੱਕਾ ਕਰ ਸਕਦੀ। ਚਲੋ ਅਸੀਂ ਫਿਰ ਵੀ ਸੋਹਣੇ ਦੇਸ਼ਾਂ 'ਚ ਰਹਿੰਦੇ ਹਾਂ, ਚੰਗੇ ਦੇਸ਼ਾਂ 'ਚ ਰਹਿੰਦੇ ਹਾਂ ਅਸੀਂ, ਜਿੱਥੇ ਹਰੇਕ ਬੰਦਾ ਜਿਹੜਾ ਬੋਲ ਸਕਦਾ, ਸੋਚ ਸਕਦਾ, ਹੈਨਾ। ਪਰ ਇਹ ਵੀ ਹੈ ਵੀ ਜਿੱਥੋਂ ਜਦੋਂ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਨਾ, ਜਿੰਨੀ ਦੇਰ ਤਾਈਂ ਦੇਖੋ ਪੁਲਿਸ ਦੇ ਬਾਲੀ 'ਚ ਹੱਕ ਨਹੀਂ ਰੱਖਣੀ ਚਾਹੀਦੀ, ਨਾ ਹੀ ਕਾਨੂੰਨ ਤੇ ਝਾਕ ਰੱਖਣੀ ਚਾਹੀਦੀ ਹੈ। ਬੰਦਿਆਂ ਨੂੰ ਆਪ ਸਿੱਖਿਅਤ ਹੋਣਾ ਚਾਹੀਦਾ। ਮੈਨੂੰ ਲੱਗਦਾ ਜਿੱਥੇ ਜੇ ਕਿਤੇ ਲੋਕ ਸੱਚੀ ਮੁੱਚੀ ਮਤਲਬ ਤਹੱਈਆ ਕਰਦੇ ਨੇ ਵੀ ਸੋਸਾਇਟੀ ਨੂੰ ਅਸੀਂ ਇਮਾਨਦਾਰ ਬਣਾਉਣਾ, ਤੇ ਬੇਈਮਾਨ ਆਪੇ ਹੀ ਛੱਡ ਕੇ ਭੱਜ ਜਾਣਗੇ। ਕਈ ਦੇਸ਼ਾਂ 'ਚ ਭੱਜੇ ਨੇ, ਕਈ ਦੇਸ਼ਾਂ 'ਚ ਸਿਸਟਮ ਹੀ ਇਹੋ ਜਿਹੇ ਬਣ ਗਏ, ਟਰਾਂਸਫਾਰਮ ਹੋ ਗਿਆ ਸਿਸਟਮ ਵਧੀਆ ਸਿਸਟਮ ਦੇ ਵਿੱਚ, ਉੱਥੇ ਲੋਕ ਮੌਜ ਕਰਦੇ ਨੇ ਜੀ। ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੇਰੇ 30-40 ਸਾਲ ਜਿਉਣ ਦੇ ਨਾ, ਬੰਦਾ ਫਿਰ ਇੰਨਾ ਬਾਹਲਾ ਕੰਮ ਕਰਨ ਦੀ ਵੀ ਨਹੀਂ ਲੋੜ ਹੁੰਦੀ ਗੀ, 7-8 ਘੰਟੇ ਕੰਮ ਬਹੁਤ ਹੁੰਦਾ, ਫਿਰ ਬੰਦੇ ਦੀਆਂ ਬੇਸਿਕ ਲੋੜਾਂ ਪੂਰੀਆਂ ਹੋ ਜਾਂਦੀਆਂ ਹੁੰਦੀਆਂ ਹੀ। ਆਪਾਂ ਕਿੰਨੇ ਵਾਰ ਐਗਜ਼ਾਮਪਲ ਦਿੱਤੀਆਂ, ਨਾਰਵੇ, ਸਵੀਡਨ, ਫਿਨਲੈਂਡ, ਇਹਨਾਂ ਦੇਸ਼ਾਂ 'ਚ ਐਜੂਕੇਸ਼ਨ ਫਰੀ, ਹੈਲਥ ਸਿਸਟਮ ਫਰੀ, ਕੋਈ ਬੋਝ ਨਹੀਂ ਕਿਸੇ ਦੇ ਦਿਮਾਗ ਦੇ ਉੱਤੇ। ਜਦੋਂ ਬੰਦੇ ਨੂੰ ਬਿਮਾਰੀ ਹੋ ਨਹੀਂ ਲੱਗਣੀ ਬੋਝ ਕਰਕੇ, ਤਾਂ ਆਪੇ ਡਾਕਟਰ ਦੇ ਜਾਣ ਦੀ ਲੋੜ ਹੀ ਨਹੀਂ। ਇੱਥੇ ਸਿਰ ਦੇ ਉੱਤੇ ਸਟ੍ਰੈਸ ਚੱਕਿਆ ਹੋਇਆ, ਰਾਤ ਨੂੰ ਸੁੱਤਾ ਨਹੀਂ ਜਾਂਦਾ ਗਾ ਬੰਦੇ ਤੋਂ, 3 ਥਾਵਾਂ ਤੇ ਬੰਦੇ ਨੇ ਪ੍ਰੋਪਰਟੀ ਦੇ ਵਿੱਚ ਪੈਸੇ ਖਰਚ ਕੀਤੇ, ਉਧਰੋਂ ਬੰਦੇ ਨੇ ਹਿੰਮਤ ਮਿਹਨਤ ਕਰਕੇ ਕਾਰ ਲਈ, ਇਹ ਨਹੀਂ ਪਤਾ ਵੀ ਕਦੋਂ ਕਾਰ ਕਿਸੇ ਨੇ ਚੋਰੀ ਕਰਕੇ ਲੈ ਜਾਣੀ। ਹੁਣ ਆਹ 3 ਬੰਦਿਆਂ ਦਾ ਕੀ ਸੀਗਾ ਜਿਹੜੇ ਫੜੇ ਆ, ਵੀ ਬਿਜ਼ਨਸਿਸ ਨੂੰ ਕਾਲ ਕਰਦੇ ਸੀ ਐਕਸਟੋਰਸ਼ਨ। ਦੇਖੋ ਅਗਲੇ ਨੇ ਆਪਦੀ ਮਿਹਨਤ ਨਾਲ ਭਾਈ ਪੈਸੇ ਕਮਾਏ ਆ, ਤੁਸੀਂ ਥੋੜਾ ਜਿਹਾ ਸ਼ਰਮ ਕਰੋ ਮਾੜੀ ਮੋਟੀ। ਤੁਸੀਂ ਗੱਲੀ ਇਹ ਹੀ ਨਹੀਂ, ਸਾਰੀ ਕਮਿਊਨਿਟੀ ਦਾ ਨਾਂ ਤੁਸੀਂ ਬਦਨਾਮ ਕਰ ਰਹੇ ਹੋ। ਚਲੋ ਖੈਰ ਬਾਬਾ ਗੱਲਾਂ ਕਰ ਲਈਆਂ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਪਰਸਨਲੀ ਮੈਂ ਕਿਸੇ ਦੇ ਖਿਲਾਫ਼ ਕੋਈ ਗੱਲ ਨਹੀਂ ਕੀਤੀ ਜੀ, ਜੇ ਕੋਈ ਪਰਸਨਲੀ ਸਮਝ ਲਿਆ ਹੋਵੇ ਤਾਂ ਮੇਰਾ ਤਾਂ ਕੋਈ ਕਸੂਰ ਨਹੀਂ, ਪਰ ਅਸੀਂ ਤਾਂ ਜਨਰਲ ਟ੍ਰੈਂਡਸ ਦੀ ਗੱਲ ਕਰ ਰਹੇ ਸੀ। ਮਿਹਰਬਾਨੀ ਬਹੁਤ ਬਹੁਤ ਜੀ।
The views expressed on the preceding program may not necessarily be those of the owner or management of WTOR radio station.
ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
शॉपर्स तुम जाइए तैयार नीता कॉस्मेटिक्स फिर से लाइन